ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹੇ ਪ੍ਰਾਣਨਾਥ ਗੋਬਿੰਦ, ਕਿਰਪਾ ਨਿਧਾਨ ਜਗਦਗੁਰੂ। ਹੇ ਸੰਸਾਰ ਤਾਪ ਹਰਣ, ਕਰੁਣਾਮੈ ਸਭ ਦੁੱਖ ਹਰੋ। ਹੇ ਸਰਣ ਜੋਗ ਦਿਆਲ, ਦੀਨਾ ਨਾਥ ਮਾਇਆ ਕਰੋ। ਸਰੀਰ ਸਵਾਸਥ ਖੀਣ ਸਮੈ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵਹਿ। ਨਹਿ ਸਮਰਥੰ ਨਹਿ ਸੇਵਕੰ, ਨਹਿ ਪ੍ਰੀਤ ਪਰਮ ਪੁਰਖੋਤਮੰ। ਤਵ ਪ੍ਰਸਾਦ ਸਿਮਰਤੇ ਨਾਮੰ, ਨਾਨਕ ਕਿਰਪਾਲ ਹਰ ਹਰ ਗੁਰੰ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹਾਉ ਕਰੀ ਵਖਿਆਨ। ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨ ਲੱਗੈ ਆਏ। ਜੰਮਣ ਮਰਣ ਮਿਟ ਗਇਆ, ਕਾਲੈ ਕਾ ਕਿਛ ਨ ਬਸਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ, ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਰਹਿਮਤ ਦੇ ਨਾਲ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਵਡਭਾਗੀ ਸੰਗਤਾਂ ਜੁੜ ਮਿਲ ਬੈਠ ਅੰਮ੍ਰਿਤ ਰੂਪ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਨੇ। ਸਾਹਿਬਾਂ ਦੀ ਰਹਿਮਤ ਵਰਸ ਰਹੀ ਹੈ। ਗੁਰੂ ਕੀ ਕਿਰਪਾ ਦੇ ਸਦਕਾ ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋ ਰਹੀਆਂ ਹਨ। ਗੁਰੂ ਗਰੀਬ ਨਿਵਾਸ ਜੀ ਨੇ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁਖ ਵਾਕ ਦੀ ਦਾਤ ਜੋ ਬਖਸ਼ਿਸ਼ ਕੀਤੀ, ਆਓ ਕੁਝ ਸਮਾਂ ਇਸ ਦੀ ਵਿਚਾਰ ਨਾਲ ਆਪਣੀਆਂ ਮਨਚਿਤ ਬਿਰਤੀਆਂ ਨੂੰ ਜੋੜੀਏ। ਸੋਰਠ ਰਾਗ ਦੀ ਵਾਰ, ਜਿਸ ਦਾ ਸਿਰਲੇਖ ਹੈ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ। ਇਸ ਤੋਂ ਭਾਵ ਕਿ ਇਹ ਸੋਰਠ ਰਾਗ ਦੀ ਵਾਰ ਚੌਥੇ ਪਾਤਸ਼ਾਹ ਸਾਹਿਬ ਸਤਿਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ। ਵਾਰ ਦਾ ਸਰੂਪ ਪੌੜੀਆਂ ਵਿੱਚ ਹੀ ਹੋਇਆ ਕਰਦਾ ਹੈ ਔਰ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ 22 ਵਾਰਾਂ ਵੱਖੋ ਵੱਖਰੇ ਰਾਗਾਂ ਵਿੱਚ ਦਰਜ ਕੀਤੀਆਂ ਹਨ, ਇਹਨਾਂ 22 ਵਾਰਾਂ ਵਿੱਚੋਂ ਬਸੰਤ ਕੀ ਵਾਰ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਅਤੇ ਰਾਮਕਲੀ ਰਾਗ ਵਿੱਚ ਰਾਜ ਸੱਤੇ ਬਲਵੰਡ ਜੀ ਦੀ ਵਾਰ, ਇਹ ਦੋਨੋਂ ਵਾਰਾਂ ਸ਼ੁੱਧ ਪੌੜੀਆਂ ਦੇ ਰੂਪ ਵਿੱਚ ਹਨ। ਬਾਕੀ ਸਾਰੀਆਂ 20 ਵਾਰਾਂ ਜੋ ਹਨ ਸਲੋਕਾਂ ਦੇ ਸਮੇਤ ਹਨ। ਸਲੋਕ ਵਾਰ ਦੀ ਚਾਲ ਨਹੀਂ, ਵਾਰ ਦੀ ਚਾਲ ਪੌੜੀ ਵਿੱਚ ਹੀ ਹੁੰਦੀ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਰਾਂ ਦੇ ਨਾਲ ਸਲੋਕ ਲਗਾ ਕੇ ਇਹਨਾਂ ਵਾਰਾਂ ਨੂੰ ਹੋਰ ਜ਼ਿਆਦਾ ਆਨੰਦਮਈ ਵੀ ਬਣਾਇਆ ਹੈ ਔਰ ਬੜਾ ਸੁੰਦਰ ਪਾਵਨ ਪਵਿੱਤਰ ਉਪਦੇਸ਼ ਵੀ ਬਖਸ਼ਿਸ਼ ਕੀਤਾ ਹੈ। ਅੱਜ ਦਾ ਪਾਵਨ ਮੁਖਵਾਕ ਮਹਾਰਾਜ ਦਾ ਬਖਸ਼ਿਆ ਹੁਕਮਨਾਮਾ ਸੋਰਠ ਰਾਗ ਦੀ ਵਾਰ ਦੀ 24ਵੀਂ ਪੌੜੀ ਹੈ ਸਲੋਕਾਂ ਦੇ ਸਮੇਤ। और सारिया ही वारां दे विच ए सिधांत है कि वार दे आरंभ विच जिस महल्ले दा सिरलेख होवे पौड़ियां सब उस महल्ले दियां ही उचारण कीतियां होईयां हुंदियां ने सलोक सांझे हो सकदे ने। सोरठ राग दी वार चौथे पातशाह जी दी उचारण कीती होई है इस तों भाव के इस वार दियां कुल पौड़ियां श्री गुरु रामदास साहिब जी ने उचारण कीतियां ने। सलोक सांझे हन सलोक तीसरे पातशाह देवी ने पहले पातशाह जिवें चौथे पातशाह जी देवी हन इउं सलोक जो हन ए सांझे ने। धन धन सतगुरु साहिब श्री गुरु ग्रंथ साहिब जी दा ए पावन पवित्र उपदेश सलोक पहला तीसरे पातशाह जी दे उचारण कीते आ रहे ने। अगे पौड़ी चौथे पातशाह जी दी है की सिख्या सतगुरु जी फरमा रहे ने कैसी सानू सेध दे रहे ने आओ शरदा भावना सहित गुरु का उपदेश सरवण करिए और फिर अपने हिरदे विच वसाउण दा यतन करिए। सलोक महला तीजा। धन सतगुरु नानक देव साहिब जी दे तीसरे स्वरूप श्री गुरु अमरदास साहिब सच्चे पातशाह जी शंदाबंदी दी चाल सलोक दे राही परम पवित्र उपदेश बख्शिश कर रहे हन। गुर सेवा ते सुख उपजै कुल दुनिया सुखां दे पिछे दौड़दी है हर कोई जीवत अंदर सुख प्राप्त करना चाहुंदा है। हजूर दा फरमान है सुख को मांगे सब को दुख ना मांगे कोई सुख है को दुख अगला मनमुख बूझ ना होए। हर कोई दुनिया दे विच सुख मांगदा है कदे कोई दुख नहीं मांगदा जिन्ने भी मनुख यतन करता है सुखां दी प्राप्ति लई करता है जिन्नियां अरदासां बेनतियां करता है सुखां दे वास्ते करता है। कदे किसे ने मूहों दुख नहीं मंगिया पर फिर भी जीवन अंदर सुख नालों दुख बहुते ने। दुख किया पंडा खुलिया सुख ना निकलियो कोए दुख मह जियो जलाया दुखी चलिया रोए। जीवन अंदर सुखां नालों दुखां दी बहुलता है मनमुख बूझ ना होए। इस गल दी मनमुख नूं समझ ही नहीं कि दुख किवें दूर होवे ते सुख दी प्राप्ति किवें होवे। हजूर फरमाउंदे ने लै प्रेमियां जे सुख मानना चाहुंदा है तैनू दसदे हां गुर सेवा ते सुख उपजै गुरु की सेवा दे राही सुख पैदा हुंदा है। ए गुरु की सेवा दी महानता है सतगुर की सेवा सफल है जे को करे चित लाए मन चिंदिया फल पावना हो मैं विचों जाए। सतगुरु जी दी सेवा हमेशा ही फलदायक है सफल सहत फल दे है कदे खाली जान वाली नहीं कदे व्यर्थ जान वाली नहीं। मन चित ला के श्रद्धा भावना दे नाल निर्माणता हासिल करके जो गुरु की सेवा करे ओ मन चितव्या होया फल पा लैंदा है और फिर गुरु की कृपा नाल हंगता ममता भी विचों चली जांदी है हिरदे विचों खत्म हो जांदी है। सतगुर की सेवा गाखड़ी सिर दीजै आप गवाए गुरु की सेवा जो है गुर सेवा तपां सिर तप सार सारे तपां विचों श्रोमणी तप है कोई तपस्या गुरु की सेवा दे बराबर नहीं पहुंचदी। इउं गुरु की सेवा दे विचों सुख उपजै सुख पैदा हुंदा है सुख दी प्राप्ति हुंदी है। यही इको एक वसीला है सुख हासिल करन दा। सतगुरां दा फरमान है गुर सेवा ते सुख पाई है होर थै सुख ना पाल। प्रेमियां सुख गुरु की सेवा विचों मिलदा है गुरु के लड़ लग के गुरु की कृपा नाल प्राप्त हुंदा है। गुरु का आसरा छड़ के होर थै होर जगह होर थां किसे थां तों सुख ना पाल नहीं कित्यों लभ सकदा। सुख दाता गुर एक है होर थै सुख ना है सुखां दा दाता केवल ते केवल गुरु है। गुरु तो बिना होर किधरे भी सुख नहीं। तरह तरह दे कोई संसारक पदार्थ मोह माया ममता धन दौलत ए मनुख नूं अंतरीव सुख नहीं दे सकते। अंतरीव सुख जो आत्मिक सुख है वह गुरु की सेवा राही ही प्राप्त हुंदा है। ब्रह्मानंद दा सुख गुरु की सेवा दे सदका प्राप्त हुंदा है। ਸਤਿਗੁਰੂ ਜੀ ਫਰਮਾਨ ਕਰਦੇ ਨੇ ਸੇਵਾ ਕਿਵੇਂ ਕਰੇ। ਹਸਤੀ ਸਿਰ ਜੋ ਅੰਕਸ ਹੈ ਅਹਰਣ ਜੋ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਜਿਵੇਂ ਹਾਥੀ ਦੇ ਸਿਰ ਉੱਪਰ ਮਹਾਵਤ ਦਾ ਕੁੰਡਾ ਹੁੰਦਾ ਹੈ ਉਸ ਕੁੰਡੇ ਦੇ ਅਨੁਸਾਰ ਹਾਥੀ ਆਪਣੇ ਮਾਲਕ ਮਹਾਵਤ ਦਾ ਦਿਸ਼ਾ ਨਿਰਦੇਸ਼ ਮੰਨਦਿਆਂ ਹੋਇਆਂ ਉਸ ਦੇ ਦਰਸਾਏ ਮਾਰਗ ਤੇ ਚੱਲਦਾ ਹੈ, ਉਸ ਦਾ ਕਹਿਣਾ ਮੰਨਦਾ ਹੈ, ਭਾਵ ਕਿ ਉਸ ਨੇ ਆਪਣਾ ਮਨ ਆਪਣੇ ਮਾਲਕ ਦੇ ਅਧੀਨ ਕੀਤਾ ਹੋਇਆ ਹੈ। ਮਨਮਰਜ਼ੀ ਨਹੀਂ ਕਰਦਾ, ਮਾਲਕ ਦੇ ਕਹੇ ਹੋਏ ਨੂੰ ਮੰਨਦਾ ਹੈ। ਅਹਿਰਨ ਜੋ ਸਿਰ ਦੇ, ਅਹਿਰਨ ਜੋ ਲੋਹੇ ਦੀ ਹੈ, ਜਿਵੇਂ ਉਹ ਆਪਣਾ ਸਿਰ ਪਰ ਉਪਕਾਰ ਵਾਸਤੇ ਦਿੰਦੀ ਹੈ, ਆਪਣੇ ਸਿਰ ਉੱਪਰ ਸੱਟਾਂ ਝੱਲਦੀ ਹੈ, ਇਉਂ ਅਹਿਰਣ ਉੱਪਰ ਲੋਹਾ ਰੱਖ ਕੇ ਲੁਹਾਰ ਉਸ ਉੱਪਰ ਹਥੌੜੇ ਦੀਆਂ ਸੱਟਾਂ ਮਾਰ ਮਾਰ ਉਸ ਦੇ ਔਜ਼ਾਰ ਬਣਾਉਂਦਾ ਹੈ, ਇਉਂ ਅਹਿਰਣ ਨੇ ਆਪਣਾ ਸਰੀਰ ਪਰ ਉਪਕਾਰ ਦੇ ਵਿੱਚ ਲਗਾਇਆ ਹੋਇਆ ਹੈ। ਸੋ ਇਸੇ ਤਰ੍ਹਾਂ ਇਹ ਜਾਂ ਹਾਥੀ ਦੇ ਸਿਰ ਉੱਪਰ ਕੁੰਡਾ ਹੈ, ਉਹ ਸਿਰ ਉੱਪਰ ਤਦੋਂ ਹੀ ਚੜਿਆ ਜਦੋਂ ਉਹਨੇ ਅਹਿਰਣ ਦੇ ਉੱਪਰ ਆਪਣਾ ਆਪਾ ਰੱਖ ਕੇ ਆਪਣਾ ਸਿਰ ਹਥੌੜੇ ਹੇਠਾਂ ਦਿੱਤਾ। ਜਿਵੇਂ ਹਾਥੀ ਨੇ ਆਪਣਾ ਮਨ ਆਪਣੇ ਮਾਲਕ ਨੂੰ ਅਰਪਣ ਕੀਤਾ ਹੋਇਆ, ਜਿਵੇਂ ਪਰ ਉਪਕਾਰ ਲਈ ਅਹਿਰਣ ਨੇ ਆਪਣਾ ਤਾਨ ਆਪਣਾ ਸਰੀਰ ਜੋ ਹੈ ਉਹ ਅਰਪਣ ਕੀਤਾ ਹੈ, ਇਉਂ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਗੁਰੂ ਕਾ ਸਿੱਖ ਮਨ ਔਰ ਤਨ ਦੋਨੋਂ ਹੀ ਗੁਰੂ ਕੇ ਅਰਪਣ ਕਰਕੇ ਉਬੀ ਖੜੇ ਪੈਰ ਤਤਪਰ ਹੋ ਕੇ ਉੱਦਮ ਦੇ ਨਾਲ ਗੁਰੂ ਕੀ ਸੇਵਾ ਕਰੇ। ਕੀ ਫਲ ਮਿਲੇਗਾ? ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸਿਸ਼ਟ ਕਾਲੇ। ਗੁਰੂ ਕੇ ਰਾਹੀ ਆਪਾ ਭਾਵ ਨੂੰ ਨਿਵਿਰਤ ਕਰੇ, ਮਨ ਵਿੱਚੋਂ ਹੰਗਤਾ ਹੋਮੈ ਨੂੰ ਮੇਟ ਦੇਵੇ, ਇਉਂ ਸੇਵਾ ਕਰਦਿਆਂ ਕਰਦਿਆਂ ਐਸਾ ਆਤਮਿਕ ਸੁਖ ਪ੍ਰਾਪਤ ਹੋਵੇਗਾ ਕਿ ਮਨੋ ਸਾਰੀ ਸ੍ਰਿਸ਼ਟੀ ਦਾ ਹੀ ਰਾਜ ਪ੍ਰਾਪਤ ਹੋ ਜਾਵੇ। ਸੋ ਐਸੀ ਕਿਰਪਾ ਹੁੰਦੀ ਹੈ। ਦੁਨਿਆਵੀ ਸੁਖ ਅਸੀਂ ਦੁਨੀਆਂ ਦੇ ਧਨ ਦੌਲਤ ਦੇ ਬਲ ਬੂਤੇ ਹਾਸਲ ਕਰਦੇ ਹਾਂ, ਪਰ ਉਸ ਸੁੱਖ ਦੇ ਨਾਸ ਹੁੰਦਿਆਂ ਵੀ ਦੇਰ ਨਹੀਂ ਲੱਗਦੀ। ਸੁੱਖ ਨੇ ਦੁੱਖ ਵਿੱਚ ਕਦੋਂ ਬਦਲ ਜਾਣਾ ਹੈ ਇਸ ਦਾ ਕੋਈ ਪਤਾ ਨਹੀਂ, ਕੋਈ ਗਾਰੰਟੀ ਨਹੀਂ ਕਿ ਇਹ ਸੁੱਖ ਸਦਾ ਰਹੇਗਾ, ਪਰ ਜਿਹੜਾ ਸੁੱਖ ਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ, ਹਜ਼ੂਰ ਫਰਮਾਉਂਦੇ ਨੇ ਐਸੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਫਿਰ ਦੁੱਖ ਨਾ ਲੱਗੈ ਆਈ, ਫਿਰ ਆ ਕੇ ਭਾਈ ਦੁੱਖ ਨਹੀਂ ਲੱਗਦਾ। ਸਦੀਵੀ ਸੁੱਖ ਜਿਹੜਾ ਕਦੇ ਨਾਸ ਨਾ ਹੋਵੇ, ਕਦੇ ਖਤਮ ਨਾ ਹੋਵੇ, ਐਸੇ ਸੁੱਖ ਦੀ ਪ੍ਰਾਪਤੀ ਹੈ, ਦੁੱਖ ਕੋਈ ਨੇੜੇ ਨਹੀਂ ਆਉਂਦਾ। ਆਤਮਿਕ ਸੁੱਖ ਐਸਾ ਪ੍ਰਾਪਤ ਹੋ ਜਾਂਦਾ ਹੈ ਕਿ ਉਸ ਆਤਮਿਕ ਸੁੱਖ ਦੇ ਹੁੰਦਿਆਂ ਹੋਇਆਂ ਸਰੀਰ ਦਾ ਦੁੱਖ ਜੋ ਹੈ ਇਹ ਸਰੀਰ ਨੂੰ ਮਹਿਸੂਸ ਹੀ ਨਹੀਂ ਹੁੰਦਾ। ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਫਰਕਸੀਅਰ ਦੀ ਕੈਦ ਦੇ ਵਿੱਚ ਹਨ, ਮੁਸਲਮਾਨ ਬਣਨ ਲਈ ਪ੍ਰੇਰਿਆ ਜਾ ਰਿਹਾ ਪਰ ਧਰਮ ਉੱਪਰ ਅਡੋਲ ਹਨ, ਜੰਬੂਰਾਂ ਦੇ ਨਾਲ ਮਾਸ ਖਿੱਚਦੇ ਹਨ ਜ਼ਾਲਮ, ਜੰਬੂਰ ਵਿੱਚ ਮਾਸ ਪਕੜ ਕੇ ਚੂੰਡੀ ਭਰ ਕੇ ਸੋ ਬੜੀ ਬੇਦਰਦੀ ਨਾਲ ਖਿੱਚ ਕੇ ਸਰੀਰ ਨਾਲੋਂ ਮਾਸ ਤੋੜ ਦਿੰਦੇ ਨੇ, ਨਾਲ ਚਿਹਰੇ ਵੱਲ ਤੱਕਦੇ ਨੇ, ਬਾਬਾ ਜੀ ਦੇ ਚਿਹਰੇ ਉੱਪਰ ਕੋਈ ਸ਼ਿਕਨ ਨਹੀਂ, ਕੋਈ ਦਰਦ ਦਾ ਨਿਸ਼ਾਨ ਨਹੀਂ, ਕੋਈ ਕਸੀਸ ਨਹੀਂ। ਜੱਲਾਦ ਨੇ ਹੈਰਾਨ ਹੋ ਪੁੱਛਿਆ ਸੀ, ਬਾਬਾ ਦਰਦ ਨਹੀਂ ਹੁੰਦੀ? ਬਾਬਾ ਜੀ ਮੁਸਕਰਾਉਂਦਿਆਂ ਕਹਿਣ ਲੱਗੇ, ਭਾਈ ਇੱਕ ਗੱਲ ਦੱਸੀ, ਕਿਸੇ ਮਕਾਨ ਵਿੱਚ ਕਿਸੇ ਕਮਰੇ ਵਿੱਚ ਕੋਈ ਮਨੁੱਖ ਬੈਠਾ ਹੋਵੇ ਤੇ ਕੋਈ ਹੋਰ ਮਨੁੱਖ ਕਮਰੇ ਦੀਆਂ ਕੰਧਾਂ ਨੂੰ ਡਾਂਗਾਂ ਨਾਲ ਕੁੱਟੀ ਜਾਵੇ ਤਾਂ ਅੰਦਰ ਬੈਠੇ ਮਨੁੱਖ ਨੂੰ ਕੋਈ ਪੀੜ ਹੋਵੇਗੀ? ਉਹ ਕਹਿਣ ਲੱਗਾ, ਇਹ ਕਿਵੇਂ ਹੋ ਸਕਦਾ, ਕਮਰੇ ਦੀਆਂ ਕੰਧਾਂ ਕੁੱਟਣ ਨਾਲ ਬੈਠੇ ਮਨੁੱਖ ਨੂੰ ਕੀ ਦਰਦ ਹੋਣਾ? ਬਾਬਾ ਜੀ ਨੇ ਕਿਹਾ, ਸਾਡੀ ਆਤਮਾ ਸੁੱਖ ਅਨੁਭਵ ਕਰਦੀ ਹੈ, ਸਰੀਰ ਤਾਂ ਇੱਕ ਕਮਰਾ ਹੈ ਜਿਹਦੇ ਵਿੱਚ ਆਤਮਾ ਬੈਠੀ ਹੈ, ਅਸਲ ਸਰੂਪ ਤਾਂ ਆਤਮਾ ਹੈ, ਜਦ ਉਹ ਆਤਮਾ ਹਰ ਵੇਲੇ ਸੁੱਖ ਵਿੱਚ ਹੈ ਆਨੰਦ ਵਿੱਚ ਹੈ ਤਾਂ ਸਰੀਰ ਨਾਲ ਜੋ ਮਰਜ਼ੀ ਪਿਆ ਹੋਵੇ ਕੋਈ ਪਰਵਾਹ ਨਹੀਂ, ਕੋਈ ਦਰਦ ਹੀ ਨਹੀਂ। ਇਉਂ ਸਰੀਰਕ ਦੁੱਖ ਵੀ ਦੁੱਖ ਰੂਪ ਮਹਿਸੂਸ ਨਹੀਂ ਹੁੰਦਾ, ਐਸਾ ਆਤਮਿਕ ਸੁੱਖ ਗੁਰੂ ਕੀ ਸੇਵਾ ਦੇ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ। ਫਿਰ ਐਸਾ ਸੁੱਖ ਮਿਲਦਾ ਹੈ ਕਿ ਉਹ ਸੁੱਖ ਕਦੇ ਖਤਮ ਨਹੀਂ ਹੁੰਦਾ, ਫਿਰ ਦੁੱਖ ਨਾ ਲੱਗੇ ਆਏ, ਫਿਰ ਦੁੱਖ ਨਹੀਂ ਆ ਕੇ ਲੱਗਦਾ। ਸੋ ਸਤਿਗੁਰੂ ਜੀ ਦਾ ਫੁਰਮਾਨ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦਾ ਸੁੱਖ ਗੁਰੂ ਕੀ ਕਿਰਪਾ ਨਾਲ ਗੁਰੂ ਕੀ ਸੇਵਾ ਤੋਂ ਪ੍ਰਾਪਤ ਹੁੰਦਾ ਹੈ। ਤੇ ਫਿਰ ਜਿਹੜਾ ਜਮਾਂ ਦਾ ਦੁੱਖ ਹੈ, ਨਰਕਾਂ ਦਾ ਦੁੱਖ ਹੈ, ਆਵਾਗਮਨ ਦਾ ਦੁੱਖ ਹੈ, ਉਹ ਵੀ ਆ ਕੇ ਨਹੀਂ ਲੱਗਦਾ। ਜੰਮਣ ਮਰਣਾ ਮਿਟ ਗਿਆ, ਜਿਨ੍ਹਾਂ ਨੇ ਗੁਰੂ ਕੀ ਸੇਵਾ ਕੀਤੀ, ਜਿਨ੍ਹਾਂ ਦੇ ਹਿਰਦੇ ਵਿੱਚ ਬ੍ਰਹਮਾਨੰਦ ਦਾ ਸੁੱਖ ਆ ਟਿਕਿਆ, ਆਤਮਿਕ ਸੁੱਖ ਦੀ ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਐਸੇ ਆਤਮਿਕ ਸੁਖ ਦੇ ਆਨੰਦ ਨੂੰ ਮਾਨਣ ਵਾਲੇ ਜੋ ਗੁਰਮੁਖ ਪਿਆਰੇ ਨੇ, ਉਹਨਾਂ ਦਾ ਜੰਮਣ ਮਰਨਾ ਵੀ ਮਿਟ ਗਿਆ ਹੈ। ਜੋ ਦੁਨਿਆਵੀ ਲੋਕਾਂ ਦੀ ਹਾਲਤ ਹੈ ਮੋਹ ਮਾਇਆ ਦੇ ਅਧੀਨ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਦਾਏ ਪਿਆ ਦੇਸ ਲੰਮੈ, ਇਹ ਆਵਾਗਮਨ ਦਾ ਗੇੜਾ, ਕਦੀ ਕਿਸੇ ਜੂਨ ਵਿੱਚ ਆਏ ਕਦੀ ਕਿਸੇ ਵਿੱਚ ਆਏ, ਜਨਮ ਲਿਆ ਮਰ ਗਏ ਫਿਰ ਹੋਰ ਜੂਨ ਵਿੱਚ ਜੰਮੇ ਫਿਰ ਮਰ ਗਏ, 84 ਦਾ ਗੇੜਾ ਪਿਆ ਰਹਿੰਦਾ ਹੈ, ਪਰ ਗੁਰੂ ਕੀ ਸੇਵਾ ਕਰਨ ਦੇ ਨਾਲ ਜੰਮਣ ਮਰਨਾ ਮਿਟ ਗਿਆ। ਇਹ ਜਿਹੜਾ ਜੰਮਣ ਮਰਨ ਦਾ ਗੇੜਾ ਹੈ ਮਿਟ ਗਿਆ, ਖਤਮ ਹੋ ਗਿਆ, ਨਹੀਂ ਰਹਿ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਦੇ ਵਿੱਚ ਭਾਈ ਸ਼ਮੀਰ ਸਿੰਘ ਜੀ ਹਾਜ਼ਰ ਹੋਏ, ਸਤਿਗੁਰੂ ਮਹਾਰਾਜ ਜੀ ਦੀ ਅਤਿਅੰਤ ਸੇਵਾ ਕੀਤੀ। ਜਦੋਂ ਸਤਿਗੁਰੂ ਜੀ ਮਾਲਵੇ ਵਿੱਚ ਵਿਚਰਦੇ ਸਨ, ਬੜੀ ਸੇਵਾ ਕੀਤੀ ਭਾਈ ਸ਼ਮੀਰ ਨੇ। ਪਹਿਲਾਂ ਸੋ ਇਹ ਭਾਈ ਸ਼ਮੀਰ ਹੀ ਨਾਮ ਸੀ, ਅੰਮ੍ਰਿਤ ਛਕ ਕੇ ਸ਼ਮੀਰ ਸਿੰਘ ਬਣਿਆ। ਸੋ ਸਤਿਗੁਰੂ ਮਹਾਰਾਜ ਇਹਦੀ ਸੇਵਾ ਤੋਂ ਪ੍ਰਸੰਨ ਹੋ ਬਚਨ ਕਰਨ ਲੱਗੇ, ਸ਼ਮੀਰ ਸਿੰਘ ਮੰਗ, ਕੁਝ ਮੰਗਣਾ ਚਾਹੁੰਦਾ ਹੈ। ਕਹਿਣ ਲੱਗਾ, ਸਤਿਗੁਰੂ ਜੀ ਜੰਮਣ ਮਰਨ ਦਾ ਗੇੜਾ ਮੇਟ ਦਿਓ। ਸਤਿਗੁਰੂ ਜੀ ਚੁੱਪ ਕਰ ਰਹੇ। ਕੁਝ ਸਮੇਂ ਬਾਅਦ, ਦੋ ਚਾਰ ਦਿਨਾਂ ਬਾਅਦ ਫਿਰ ਮਹਾਰਾਜ ਨੇ ਬਚਨ ਕੀਤਾ, ਸ਼ਮੀਰ ਸਿੰਘ ਕੁਝ ਮੰਗ ਲੈ। ਫਿਰ ਉਹੀ ਬੇਨਤੀ ਕੀਤੀ, ਸਤਿਗੁਰੂ ਜੀ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ ਤੇ ਇਹ ਜਨਮ ਮਰਨ ਦੇ ਗੇੜੇ ਤੋਂ ਬਚਾ ਲਓ। ਸਤਿਗੁਰੂ ਫਿਰ ਚੁੱਪ ਰਹੇ। ਤੀਸਰੀ ਵਾਰ ਇੱਕ ਵਾਰ ਫਿਰ ਇਹ ਬਚਨ ਹੋਇਆ, ਸ਼ਮੀਰ ਸਿੰਘ ਕੁਝ ਮੰਗ। ਫਿਰ ਬੇਨਤੀ ਉਹ ਕੀਤੀ, ਮਹਾਰਾਜ ਮੇਰੀ ਤਾਂ ਵਾਰ ਵਾਰ ਇਹੀ ਗੁਹਾਰ ਹੈ, ਇਹੀ ਪੁਕਾਰ ਹੈ, ਇਹੀ ਬੇਨਤੀ ਹੈ ਕਿ ਜਨਮ ਮਰਨ ਦੇ ਚੱਕਰ ਤੋਂ ਬਚਾ ਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਿਓ, ਇਹ 84 ਦਾ ਗੇੜ ਮਿਟ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਚੰਗਾ ਭਾਈ, ਸਤਿਗੁਰੂ ਮਹਾਰਾਜ ਜੀ ਦੀ ਤੇਰੇ ਤੇ ਮਿਹਰ ਹੋਵੇਗੀ, ਕਿਰਪਾ ਹੋਵੇਗੀ। ਸ਼ਮੀਰ ਸਿੰਘ ਰਾਤ ਵੇਲੇ ਸੁੱਤਾ ਪਿਆ ਹੈ, ਸੁੱਤਿਆਂ ਹੋਇਆਂ ਸੁਪਨਾ ਆਉਣ ਲੱਗਾ। ਸੋ ਸੁਪਨੇ ਦੇ ਵਿੱਚ ਮੌਤ ਹੋਈ ਤੇ ਮੌਤ ਤੋਂ ਬਾਅਦ ਕਈ ਜੂਨਾਂ ਭੋਗ ਲਈਆਂ। ਇਉਂ ਪ੍ਰਤੀਤ ਹੋਇਆ ਜਿਵੇਂ ਸਦੀਆਂ ਬੀਤ ਗਈਆਂ ਨੇ ਜੂਨਾਂ ਭੁਗਤਦਿਆਂ ਹੋਇਆਂ, ਕਦੇ ਕਿਸੇ ਜੂਨ ਵਿੱਚ, ਕਦੇ ਪੰਛੀ, ਕਦੇ ਕੀੜਾ, ਕਦੇ ਪਸ਼ੂ, ਕਦੇ ਕੁਝ, ਕਦੇ ਕੁਝ, ਕਈ ਜੂਨਾਂ ਸੁਪਨੇ ਵਿੱਚ ਭੋਗ ਭੋਗ ਕੇ ਭੋਗ ਭੋਗ ਕੇ ਅਖੀਰ ਫਿਰ ਮਨੁੱਖਾ ਜੂਨ ਇੱਕ ਗਰੀਬ ਜਿਹੇ ਘਰ ਵਿੱਚ ਮਿਲੀ ਤੇ ਉਸ ਗਰੀਬ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਖਾਣ ਵਾਸਤੇ ਘਰ ਅੰਦਰ ਪਦਾਰਥ ਨਹੀਂ, ਕਾਲ ਪਿਆ ਹੋਇਆ ਹੈ ਤੇ ਪੀਲੂ ਦੇ ਦਰਖਤ ਨੇ ਉਹਨਾਂ ਪੀਲੂਆਂ ਦੇ ਦਰਖਤਾਂ ਦੇ ਪੱਕੇ ਫਲ ਵੇਖ ਕੇ ਸੋ ਉਹ ਵੀ ਪਰਿਵਾਰ ਨੂੰ ਖਵਾਈ ਜਾਂਦਾ, ਆਪ ਚੜਦਾ ਹੈ ਦਰਖਤ ਉੱਪਰ, ਆਪ ਖਾਈ ਜਾਂਦਾ, ਪਰਿਵਾਰ ਵਾਸਤੇ ਹੇਠਾਂ ਸੁੱਟੀ ਜਾਂਦਾ ਹੈ ਤੇ ਹੋਰ ਜ਼ਿਆਦਾ ਪੀਲੂ ਲੈਣ ਦੇ ਲਾਲਚ ਨਾਲ ਉੱਪਰ ਹੀ ਉੱਪਰ ਚੜਦਾ ਜਾਂਦਾ। ਦਰਖਤ ਦੀ ਟਾਹਣੀ ਕਮਜ਼ੋਰ ਆਈ, ਟੁੱਟ ਗਈ, ਉਹ ਟੁੱਟਣ ਨਾਲ ਧਰਮ ਕਰਦਾ ਹੇਠਾਂ ਜ਼ਮੀਨ ਤੇ ਆ ਡਿੱਗਾ ਤੇ ਜਦੋਂ ਸੁਪਨੇ ਵਿੱਚ ਇਉਂ ਜ਼ਮੀਨ ਤੇ ਡਿੱਗ ਗਿਆ, ਤ੍ਰਭਕ ਕੇ ਅੱਖ ਖੁੱਲ ਗਈ। ਆਮ ਵਰਤਾਰਾ ਸਾਡੇ ਨਾਲ ਵਾਪਰਦਾ ਹੈ ਕਿ ਜਦੋਂ ਕੋਈ ਸੁਪਨਾ ਆ ਰਿਹਾ ਹੁੰਦਾ ਹੈ, ਸੁਪਨੇ ਵਿੱਚ ਕੋਈ ਇਹੋ ਜਿਹਾ ਮੌਕਾ ਆਵੇ, ਆਪਾਂ ਡਿੱਗ ਪਈਏ ਸੁਪਨੇ ਵਿੱਚ ਜਾਂ ਹੋਰ ਇਹੋ ਜਿਹੀ ਕੋਈ ਗੱਲਬਾਤ ਹੋ ਜਾਵੇ, ਤ੍ਰਭਕ ਕੇ ਸਾਡੀ ਅੱਖ ਖੁੱਲ ਜਾਂਦੀ ਹੈ, ਜਾਗ ਆ ਜਾਂਦੀ ਹੈ। ਇਸੇ ਤਰ੍ਹਾਂ ਭਾਈ ਸ਼ਮੀਰ ਸਿੰਘ ਨਾਲ ਹੋਇਆ, ਸੁਪਨੇ ਵਿੱਚ ਪੀਲੂ ਦੇ ਫਲ ਤੋੜਦਿਆਂ ਦਰਖਤ ਤੋਂ ਜਦੋਂ ਡਿੱਗਾ ਤਾਂ ਤ੍ਰਭਕ ਕੇ ਉੱਠਿਆ, ਜਾਗ ਆ ਗਈ, ਅੱਖ ਖੁੱਲ ਗਈ, ਸੋਚਣ ਲੱਗਾ ਇਹ ਕਿਹੋ ਜਿਹਾ ਸੁਪਨਾ ਆਇਆ, ਕਿੰਨੇ ਜਨਮ ਭੋਗੇ, ਹੈਰਾਨੀ ਵਾਲੀ ਗੱਲ ਹੈ। ਸੋ ਇਉਂ ਰਾਤ ਭਰ ਨੀਂਦ ਤਾਂ ਪਈ ਨਾ, ਉੱਠਿਆ, ਬਾਹਰ ਜੰਗਲ ਮੈਦਾਨ ਵਾਸਤੇ ਸਰੀਰਕ ਕਿਰਿਆ ਵਾਸਤੇ ਗਿਆ। ਅੱਜ ਕੱਲ੍ਹ ਵਰਗੇ ਪਖਾਨੇ ਹੁੰਦੇ ਨਹੀਂ ਸਨ, ਬਾਹਰ ਖੇਤਾਂ ਵਿੱਚ ਖੁੱਲੀ ਜਗ੍ਹਾ ਜਾਣਾ ਪੈਂਦਾ ਸੀ। ਉੱਥੇ ਕੀ ਦੇਖਦਾ ਕਿ ਮਲ ਦੇ ਵਿੱਚ ਪੀਲੂ ਦੇ ਛਿਲਕੇ ਆ ਰਹੇ ਨੇ। ਬੜਾ ਹੈਰਾਨ ਹੋਇਆ, ਇਹ ਪੀਲੂ ਤਾਂ ਸੁਪਨੇ ਵਿੱਚ ਖਾਧੇ ਸੀ, ਇਹ ਛਿਲਕੇ ਜੋ ਹਨ ਇਹ ਕਿਵੇਂ ਆ ਰਹੇ ਨੇ? ਹੁਣ ਤਾਂ ਪੀਲੂਆਂ ਦੀ ਰੁੱਤ ਵੀ ਨਹੀਂ ਹੈ। ਹੈਰਾਨ ਹੋਇਆ ਹੋਇਆ ਸੋ ਇਉਂ ਸੁੱਚ ਪਵਿੱਤਰਤਾ ਕੀਤੀ, ਫਿਰ ਦਾਤਣ ਕਰਨੀ ਆਰੰਭ ਕੀਤੀ। ਦਾਤਣ ਕਰਦਿਆਂ ਕਰਦਿਆਂ ਪੀਲੂ ਦੇ ਬੀਜ ਦਾਤਣ ਨਾਲ ਦੰਦਾਂ ਵਿੱਚੋਂ ਨਿਕਲ ਰਹੇ ਨੇ। ਹੈਰਾਨੀ ਦੀ ਹੱਦ ਹੋਰ ਵੱਧ ਗਈ। ਕਮਾਲ ਦੀ ਗੱਲ, ਸੁਪਨਾ ਆਇਆ ਸੀ, ਪੀਲੂ ਦੀ ਰੁੱਤ ਨਹੀਂ, ਕੋਈ ਪੀਲੂ ਲੱਗਾ ਨਹੀਂ, ਪੱਕਣਾ ਕਿੱਥੋਂ ਐ? ਤੇ ਸੁਪਨੇ ਵਿੱਚ ਖਾਧੇ ਸੀ, ਮਲ ਦੁਆਰਾ ਵੀ ਸੋ ਛਿਲਕੇ ਆਏ ਨੇ, ਔਰ ਇਉਂ ਦੰਦਾਂ ਦੇ ਵਿੱਚੋਂ ਵੀ ਪੀਲੂ ਦੇ ਬੀਜ ਨਿਕਲ ਰਹੇ ਨੇ, ਸੁਪਨਾ ਕਿ ਅਸਲੀਅਤ? ਕੁਝ ਸਮਝ ਨਹੀਂ ਪੈਂਦੀ। ਸੋ ਇਉਂ ਮਨ ਮੁਰਝਾਇਆ ਜਿਹਾ ਹੋਇਆ, ਸੋਚਾਂ ਵਿੱਚ ਪਿਆ ਹੋਇਆ ਹੈ। ਸੋ ਬਾਣੀ ਪੜ੍ਹੀ, ਸਿਮਰਨ ਕੀਤਾ, ਨਿਤਨੇਮ ਕੀਤਾ, ਸਜੇ ਦੀਵਾਨ ਵਿੱਚ ਆਇਆ, ਆਸਾ ਦੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਹੋਈ, ਭੋਗ ਪਿਆ। ਸ਼ਮੀਰ ਸਿੰਘ ਦਾ ਸੋ ਉਦਾਸੀਆਂ ਔਰ ਸੋਚਾਂ ਵਿੱਚ ਡੁੱਬਿਆ ਹੋਇਆ ਚਿਹਰਾ ਦੇਖ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ, ਸ਼ਮੀਰ ਸਿੰਘ ਕੀ ਗੱਲ ਹੈ, ਕੀ ਸੋਚਾਂ ਪਿਆ ਸੋਚ ਲੈ? ਸਤਿਗੁਰੂ ਜੀ ਅੰਤਰਜਾਮੀ ਨੇ, ਪਰ ਗੁਰਸਿੱਖ ਨੂੰ ਉਪਦੇਸ਼ ਦੇਣਾ ਚਾਹੁੰਦੇ ਨੇ, ਕਿਰਪਾ ਕਰਨੀ ਚਾਹੁੰਦੇ ਨੇ। ਸ਼ਮੀਰ ਸਿੰਘ ਕੀ ਸੋਚਦਾ ਹੈ? ਸਤਿਗੁਰਾਂ ਦੀ ਹਜ਼ੂਰੀ ਵਿੱਚ ਸਾਰੀ ਵਿਥਿਆ ਕਹਿ ਸੁਣਾਈ, ਮਹਾਰਾਜ ਰਾਤੀ ਸੁਪਨਾ ਆਇਆ ਸੀ, ਸੁਪਨੇ ਦੇ ਵਿੱਚ ਮਰ ਕੇ ਮੈਂ ਕਈ ਟੇਢੀਆਂ ਜੂਨਾਂ ਵਿੱਚ ਪਿਆ, ਕਦੇ ਕਾਂ ਬਣਿਆ, ਕਬੂਤਰ ਬਣਿਆ, ਇੱਲ ਬਣਿਆ, ਸੱਪ ਬਣਿਆ, ਹੋਰ ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਭੋਗੀਆਂ, ਬੜੇ ਦੁੱਖ ਭੋਗੇ, ਤੇ ਅਖੀਰ ਮਨੁੱਖਾ ਜਾਮਾ ਮਿਲਿਆ ਗਰੀਬ ਜਿਹੇ ਘਰ ਦੇ ਵਿੱਚ, ਪੀਲੂ ਤੋੜ ਤੋੜ ਖਾਧੇ ਸੀ। ਸੋ ਪਰ ਮੈਂ ਹੈਰਾਨ ਹਾਂ ਇਸ ਗੱਲੋਂ, ਪਰੇਸ਼ਾਨੀ ਇਹ ਹੈ ਸੁਪਨੇ ਵਿੱਚ ਪੀਲੂ ਖਾਧੇ ਸੀ, ਅੱਜ ਕੱਲ ਪੀਲੂ ਦੀ ਬਹਾਰ ਨਹੀਂ, ਮਹਾਰਾਜ ਬਾਹਰ ਗਿਆ ਹਾਂ, ਮਲ ਦੁਆਰਾ ਪੀਲੂ ਦੇ ਛਿਲਕੇ ਆਏ, ਦਾਤਣ ਕਰਦਿਆਂ ਹੋਇਆ ਦਾਤਣ ਦੇ ਨਾਲ ਦੰਦਾਂ ਦੇ ਵਿੱਚੋਂ ਪੀਲੂ ਦੇ ਬੀਜ ਨਿਕਲੇ। ਮਹਾਰਾਜ ਹੈਰਾਨ ਇਹ ਹਾਂ ਕਿ ਇਹ ਤਾਂ ਸੁਪਨੇ ਵਿੱਚ ਖਾਧੇ ਸੀ, ਜਾਗਦਿਆਂ ਇਹ ਕਿਵੇਂ ਹੋ ਗਿਆ? ਸਤਿਗੁਰੂ ਮਹਾਰਾਜ ਕਹਿਣ ਲੱਗੇ, ਸ਼ਮੀਰ ਸਿੰਘ ਨਿਤ ਬੇਨਤੀਆਂ ਕਰਦਾ ਸੈਂ ਕਿ ਜਨਮ ਮਰਨ ਦਾ ਗੇੜਾ ਕੱਟ ਦਿਓ, ਨਿਤ ਅਰਦਾਸਾਂ ਕਰਦਾ ਸੈਂ, ਇਹੀ ਮੰਗ ਮੰਗਦਾ ਸੈਂ ਕਿ ਮੁਕਤੀ ਹੋਵੇ, ਪਾਰ ਉਤਾਰਾ ਹੋਵੇ। ਸ਼ਮੀਰ ਸਿੰਘ ਜਿੰਨੇ ਜਨਮ ਤੋਂ ਰਾਤੀ ਸੁਪਨੇ ਵਿੱਚ ਭੋਗੇ ਨੇ ਨਾ, ਇਹਨਾਂ ਜੂਨਾਂ ਵਿੱਚ ਤੈਨੂੰ ਅਸਲ ਵਿੱਚ ਪੈਣਾ ਪੈਣਾ ਸੀ, ਅਸਲ ਵਿੱਚ ਇਹ ਸਾਰਾ ਜੂਨਾਂ ਦਾ ਗੇਟ ਤੋਂ ਭੁਗਤਣਾ ਸੀ, ਔਰ ਇਹ ਸਭ ਕੁਝ ਤੇਰੇ ਨਾਲ ਅਸਲੀਅਤ ਦੇ ਵਿੱਚ ਵਾਪਰਨਾ ਸੀ, ਪਰ ਤੂੰ ਗੁਰੂ ਕੀ ਸੇਵਾ ਕੀਤੀ ਹੈ, ਗੁਰੂ ਨੂੰ ਰਿਝਾਇਆ, ਪ੍ਰਸੰਨ ਕੀਤਾ, ਤੇਰੇ ਸਾਰੇ ਜਨਮ ਸੁਪਨੇ ਵਿੱਚ ਭੁਗਤਾ ਦਿੱਤੇ, ਹੁਣ ਤੇਰਾ ਕੋਈ ਜਨਮ ਬਾਕੀ ਨਾ ਰਿਹਾ, ਤੇਰਾ ਜੰਮਣ ਮਰਨ ਦਾ ਗੇੜਾ ਕੱਟਿਆ ਗਿਆ। ਚਰਨ ਪਕੜਦੇ ਭਾਈ ਸ਼ਮੀਰ ਸਿੰਘ ਨੇ, ਸਤਿਗੁਰੂ ਜੀ ਧੰਨ ਹੋ, ਆਪਣੇ ਦਾਸਾਂ ਤੇ ਇੰਨੀਆਂ ਰਹਿਮਤਾਂ, ਇੰਨੀਆਂ ਬਖਸ਼ਿਸ਼ਾਂ ਕਰਦੇ ਹੋ। ਸੋ ਹਜ਼ੂਰ ਫਰਮਾਉਂਦੇ ਨੇ ਕਿ ਗੁਰੂ ਦੀ ਸੇਵਾ ਵਿੱਚੋਂ ਐਸਾ ਆਤਮਿਕ ਸੁੱਖ ਲੱਭਦਾ ਹੈ ਕਿ ਫਿਰ ਦੁੱਖ ਨਹੀਂ ਆ ਕੇ ਲੱਗਦਾ, ਜੰਮਣ ਮਰਨਾ ਮਿਟ ਗਿਆ। ਗੁਰੂ ਕੀ ਕਿਰਪਾ ਜਿਨ੍ਹਾਂ ਤੇ ਹੋਈ ਗੁਰੂ ਕੀ ਸੇਵਾ ਦੇ ਸਦਕਾ, ਉਹਨਾਂ ਦਾ ਜੰਮਣ ਮਰਨ ਦਾ ਗੇੜਾ ਮਿਟ ਗਿਆ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗੁਰਭਾਸ ਨਾ ਭਰਿਆ ਰੇ। ਆਵਣ ਜਾਣ ਰਹਿਓ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦੀਓ। ਬਹੁਰ ਹਮ ਕਾਹੇ ਆਵਹਿਗੇ, ਆਵਣ ਜਾਣਾ ਹੁਕਮ ਤਿਸੈ ਕਾ ਹੁਕਮੈ ਬੁਝ ਸਮਾਵਹਿਗੇ। ਵਾਰ ਵਾਰ ਆਉਣ ਜਾਣ ਦਾ ਗੇੜਾ ਖਤਮ ਹੋ ਗਿਆ ਹੈ ਗੁਰਮੁਖਾਂ ਦਾ, ਤੇ ਫਿਰ ਕਾਲੈ ਕਾ ਕਿਸ ਨਾ ਬਸਾਏ। ਜੋ ਕਾਲ ਹੈ, ਮੌਤ ਹੈ, ਜਿਸ ਕਾਲ ਚੱਕਰ ਦੇ ਅਧੀਨ ਦੁਨੀਆਂ ਜੰਮਦੀ ਹੈ, ਮਰਦੀ ਹੈ, ਗੁਰੂ ਕੇ ਸੇਵਾਦਾਰਾਂ ਉੱਪਰ, ਪਰਮੇਸ਼ਰ ਦੇ ਪਿਆਰਿਆਂ ਗੁਰਸਿੱਖਾਂ ਉੱਪਰ ਕਾਲ ਦਾ ਕੁਝ ਵੀ ਵਸ ਨਹੀਂ ਚੱਲਦਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਕਾਲ ਚੱਕਰ ਦੇ ਅਧੀਨ ਹਨ, ਜੰਮਦੇ ਮਰਦੇ ਰਹਿੰਦੇ ਨੇ, ਸਾਰਾ ਸੰਸਾਰ ਕਾਲ ਚੱਕਰ ਦੇ ਅਧੀਨ ਹੈ। ਕਾਲ ਚੱਕਰ ਅਧੀਨ ਹੀ ਦੁਨੀਆਂ ਜੰਮਦੀ ਹੈ ਔਰ ਮਰਦੀ ਹੈ, ਪਰ ਜਿਹੜੇ ਗੁਰੂ ਕੀ ਸੇਵਾ ਦੇ ਵਿੱਚ ਲੀਨ ਹੋਏ, ਸਿਮਰਨ ਦੇ ਵਿੱਚ ਲੀਨ ਹੋ ਗਏ, ਗੁਰੂ ਕੀ ਕਿਰਪਾ ਦੇ ਪਾਤਰ ਬਣੇ, ਉਹਨਾਂ ਉੱਪਰ ਕਾਲ ਦਾ ਕੋਈ ਵਸ ਨਹੀਂ ਚੱਲਦਾ। ਆਪਾਂ ਆਪਣਾ ਇਤਿਹਾਸ ਪੜ੍ਹਦੇ ਹਾਂ, ਭਾਈ ਸਾਹਿਬ ਭਾਈ ਮਤੀ ਦਾਸ ਜੀ ਦੇ ਸੀਸ ਉੱਪਰ ਆਰਾ ਚੱਲ ਰਿਹਾ, ਜਿਵੇਂ ਕਿਸੇ ਲੱਕੜ ਦਾ ਮੋਛਾ ਪਾਈਦਾ, ਦੋਹਾਂ ਪਾਸਿਆਂ ਤੋਂ ਆਰਾ ਖਿੱਚਦੇ ਹੋਏ ਜੱਲਾਦ ਭਾਈ ਸਾਹਿਬ ਜੀ ਦੇ ਪਾਵਨ ਸਰੀਰ ਨੂੰ ਚੀਰੀ ਜਾ ਰਹੇ ਨੇ, ਔਰ ਭਾਈ ਸਾਹਿਬ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਹੋਇਆ। ਬਾਣੀ ਪੜ੍ਹੀ ਜਾ ਰਹੇ ਨੇ, ਆਰਾ ਸਰੀਰ ਨੂੰ ਦੋ ਫਾੜ ਕਰੀ ਜਾ ਰਿਹਾ ਹੈ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੁਹ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਇਸ ਪੌੜੀ ਦਾ ਪਾਠ ਭਾਈ ਮਤੀ ਦਾਸ ਜੀ ਕਰ ਰਹੇ ਨੇ ਕਿ ਆਰਾ ਸਰੀਰ ਨੂੰ ਚੀਰਦਾ ਚੀਰਦਾ ਹੋਇਆ ਆਰ ਪਾਰ ਹੋ ਗਿਆ, ਪੂਰੇ ਸਰੀਰ ਦੇ ਦੋ ਟੁਕੜੇ ਕਰ ਗਿਆ, ਦੋਨੋਂ ਟੁਕੜੇ ਜ਼ਮੀਨ ਉੱਪਰ ਪਏ ਨੇ, ਔਰ ਇਤਿਹਾਸ ਕਹਿੰਦਾ ਹੈ ਕਿ ਸਰੀਰ ਦੇ ਦੋਹਾਂ ਹੀ ਟੁਕੜਿਆਂ ਦੇ ਵਿੱਚੋਂ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਦੀ ਇਉਂ ਆਵਾਜ਼ ਆ ਰਹੀ ਹੈ, ਜਿਵੇਂ ਦੋ ਪਾਠੀ ਸਿੰਘ ਰਲ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾ ਰਹੇ ਹੋਣ। ਕੱਟੇ ਹੋਏ ਸਰੀਰ ਦੇ ਵਿੱਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਹੈ ਔਰ ਸੰਪੂਰਨ ਪਾਠ ਭੋਗ ਪਾ ਕੇ ਫਿਰ ਭਾਈ ਸਾਹਿਬ ਜੀ ਦੀ ਆਤਮਾ ਨੇ ਸੱਚਖੰਡ ਨੂੰ ਚਾਲੇ ਪਾਏ। ਕਾਲ ਦਾ ਕੋਈ ਵਸ ਨਹੀਂ ਚੱਲਦਾ, ਸਰੀਰ ਦੋ ਟੁਕੜੇ ਹੋ ਕੇ ਧਰਤੀ ਤੇ ਪਿਆ ਹੈ ਪਰ ਜਪਜੀ ਸਾਹਿਬ ਦਾ ਪਾਠ ਫਿਰ ਵੀ ਜਾਰੀ ਹੈ। ਭਾਈ ਦਯਾਲਾ ਜੀ ਦੇਗੇ ਵਿੱਚ ਉਬਲਦੇ ਨੇ, ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ ਹੈ, ਉਬਲਦੇ ਪਾਣੀ ਨੇ ਮਾਸ ਗਾਲ ਦਿੱਤਾ, ਚਰਬੀ ਢਾਲ ਦਿੱਤੀ, ਉਬਲੀਆਂ ਹੋਈਆਂ ਹੱਡੀਆਂ ਪਈਆਂ ਹਨ ਦੇਗੇ ਵਿੱਚ, ਪਰ ਪਾਣੀ ਦੇ ਵਿੱਚੋਂ ਸੁਖਮਨੀ ਸਾਹਿਬ ਦੀ ਆਵਾਜ਼ ਆਈ ਜਾਂਦੀ ਹੈ, ਕਾਲ ਦਾ ਕੋਈ ਵੱਸ ਹੀ ਨਹੀਂ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਪਾਵਨ ਇਤਿਹਾਸ, ਜਦੋਂ ਬੰਦ ਬੰਦ ਕੱਟਿਆ ਜਾ ਰਿਹਾ ਹੈ ਸੋ ਬੰਦ ਬੰਦ ਕੱਟਦਿਆਂ ਹੋਇਆਂ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰ ਲਿਆ ਹੈ। ਅਜੇ ਅੱਠ ਅਸ਼ਟਪਦੀਆਂ ਦਾ ਪਾਠ ਹੀ ਹੋਇਆ ਸੀ ਕਿ ਜਲਾਦ ਦਾ ਟੋਕਾ ਚੱਲਦਾ ਚੱਲਦਾ ਹੋਇਆ ਗਰਦਨ ਤੱਕ ਪਹੁੰਚ ਗਿਆ, ਸਰੀਰ ਦੇ ਨਿੱਕੇ ਨਿੱਕੇ ਟੁਕੜੇ ਕਰਦਿਆਂ ਹੋਇਆਂ ਬਾਕੀ 16 ਅਸ਼ਟਪਦੀਆਂ ਟੁਕੜਿਆਂ ਦੇ ਵਿੱਚੋਂ ਸੁਖਮਨੀ ਸਾਹਿਬ ਦੇ ਪਾਠ ਦੀ ਆਵਾਜ਼ ਆਈ। ਕੋਈ ਵੱਸ ਨਹੀਂ ਚੱਲਦਾ ਕਾਲ ਦਾ, ਮੌਤ ਵੀ ਬੇਵੱਸ ਹੋ ਕੇ ਰਹਿ ਜਾਂਦੀ ਹੈ। ਬਾਬਾ ਦੀਪ ਸਿੰਘ ਜੀ ਦਾ ਸੀਸ ਭਾਵੇਂ ਧੜ ਤੋਂ ਜੁਦਾ ਹੋ ਗਿਆ ਪਰ ਕਾਲ ਦਾ ਕੋਈ ਵੱਸ ਨਹੀਂ, ਕੀਤੇ ਪ੍ਰਣ ਨੂੰ ਪੂਰਿਆਂ ਕਰਦਿਆਂ ਕੱਟਿਆ ਹੋਇਆ ਸੀਸ ਤਲੀ ਤੇ ਰੱਖ, ਮੈਦਾਨੇ ਜੱਗ ਵਿੱਚ ਖੰਡਾ ਵਾਹੁੰਦਿਆਂ ਦੁਸ਼ਮਣ ਦੀ ਫੌਜ ਦੇ ਛੱਕੇ ਛੜਾਉਂਦਿਆਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਪਹੁੰਚ ਕੇ ਚੌਥੇ ਪਾਤਸ਼ਾਹ ਜੀ ਦੇ ਦਰਬਾਰ ਆਪਣਾ ਸੀਸ ਭੇਟ ਕਰ ਸ਼ਹਾਦਤ ਦਾ ਜਾਮ ਪੀਤਾ, ਕਾਲ ਦਾ ਕੋਈ ਵੱਸ ਨਹੀਂ। ਭਾਈ ਤਾਰੂ ਸਿੰਘ ਜੀ ਦੀ ਖੋਪਰੀ ਸਿਰੋਂ ਉਤਾਰੀ ਜਾ ਰਹੀ ਹੈ, ਗੁਰਸਿੱਖ ਪਿਆਰੇ ਨੇ ਬਚਨ ਕਰ ਦਿੱਤਾ ਤੀਰ ਸੀ ਰਸਨਾ ਤੋਂ, ਜ਼ਕਰੀਆ ਤੈਨੂੰ ਤੇਰੇ ਵਿੱਚ ਮੈਨੂੰ ਮਾਰਨ ਦੀ ਸ਼ਕਤੀ ਨਹੀਂ ਤਾਕਤ ਨਹੀਂ, ਮੈਂ ਤਾਂ ਧਰਮ ਵਾਸਤੇ ਸਿਦਕ ਵਾਸਤੇ ਦ੍ਰਿੜਤਾ ਦੇ ਸਹਿਤ ਸ਼ਹਾਦਤ ਦਾ ਜਾਮ ਪੀ ਜਾਵਾਂਗਾ ਪਰ ਯਾਦ ਰੱਖ ਤੈਨੂੰ ਵੀ ਜੁੱਤੀ ਦੇ ਅੱਗੇ ਲਾ ਕੇ ਨਰਕਾਂ ਵਿੱਚ ਪਾਵਾਂਗਾ। ਖੋਪਰੀ ਉਤਾਰ ਦਿੱਤੀ ਹੈ, ਲਾਹੌਰ ਸ਼ਹਿਰ ਦੇ ਬਾਹਰ ਵਾਰ ਕਿਲੇ ਦੀ ਖਾਈ ਵਿੱਚ ਸੁੱਟ ਦਿੱਤਾ ਹੈ, ਖੋਪਰੀ ਸਿਰ ਤੋਂ ਜੁਦਾ ਹੋ ਚੁੱਕੀ ਹੈ, ਕੋਈ ਮਰਮ ਪੱਟੀ ਨਹੀਂ, ਕੋਈ ਡਾਕਟਰੀ ਸਹਾਇਤਾ ਨਹੀਂ, ਪਰ ਭਾਈ ਸਾਹਿਬ ਜੀ ਅਡੋਲ ਚੌਂਕੜਾ ਮਾਰੀ ਬੈਠੇ ਨੇ, ਸਿੱਖਾਂ ਨੇ ਕੱਢਿਆ ਧਰਮਸ਼ਾਲਾ ਵਿੱਚ ਲੈ ਆਂਦਾ, ਉਧਰ ਜ਼ਕਰੀਆ ਨੂੰ ਬੰਨ ਪੈ ਗਿਆ, ਸਰੀਰਕ ਕਿਰਿਆ ਨਹੀਂ ਆਉਂਦੀ, ਪਿਸ਼ਾਬ ਨਹੀਂ ਆਉਂਦਾ, ਫਿਰ ਪੰਥ ਦੇ ਕੋਲ ਪਹੁੰਚ ਕੀਤੀ, ਖਾਲਸਾ ਪੰਥ ਕੋਲ ਜੋਦੜੀ ਅਰਦਾਸ ਬੇਨਤੀ ਕੀਤੀ, ਮੈਨੂੰ ਬਖਸ਼ ਲਾਓ। ਖਾਲਸਾ ਜੀ ਨੇ ਬਚਨ ਕੀਤਾ ਕਿ ਭਾਈ ਤਾਰੂ ਸਿੰਘ ਜੀ ਦਾ ਬਚਨ ਅਟਲ ਹੈ, ਪੂਰਨ ਮਹਾਂਪੁਰਖ ਨੇ ਜ਼ਰੂਰ ਪੂਰਾ ਹੋਵੇਗਾ, ਪਰ ਇੰਨੀ ਕੁ ਰਿਆਇਤ ਦਿੰਦੇ ਹਾਂ ਜ਼ਕਰੀਏ ਨੂੰ ਕਿਉਂਕਿ ਖਾਲਸਾ ਜੀ ਦੀ ਸ਼ਰਨ ਵਿੱਚ ਆਇਆ ਹੈ, ਜੇ ਭਾਈ ਤਾਰੂ ਸਿੰਘ ਦੇ ਚਰਨਾਂ ਦਾ ਜੋੜਾ ਉਹਦੇ ਸਿਰ ਵਿੱਚ ਮਾਰਿਆ ਜਾਵੇ ਤਾਂ ਬੰਨ ਖੁੱਲੇਗਾ। ਸੋ ਉਸ ਵਕਤ ਭਾਈ ਤਾਰੂ ਸਿੰਘ ਜੀ ਦੇ ਪਾਵਨ ਚਰਨਾਂ ਦਾ ਜੋੜਾ ਜ਼ਕਰੀਏ ਦੇ ਸਿਰ ਵਿੱਚ ਵੱਜਣ ਲੱਗਾ, ਜਿਉਂ ਜਿਉਂ ਸਿਰ ਵਿੱਚ ਜੋੜਾ ਵੱਜਦਾ ਤਿਉਂ ਤਿਉਂ ਆਰਾਮ ਆਉਂਦਾ, ਬੰਨ ਖੁੱਲਦਾ ਹੈ, ਜੇ ਜੋੜਾ ਮਾਰਨ ਹਟ ਜਾਂਦੇ ਨੇ ਫਿਰ ਬੰਨ ਪੈ ਜਾਂਦਾ। ਬੜਾ ਦੁਖੀ ਵਿਆਕਲ ਹੋਇਆ, ਸਿਰ ਵਿੱਚ ਜੁੱਤੀਆਂ ਦੀ ਮਾਰ ਖਾਂਦਾ, ਇੱਕਵੇਂ ਦਿਨ ਫੇਰ ਜ਼ਕਰੀਆ ਇਸ ਜਹਾਨੋਂ ਕੂਚ ਕਰ ਗਿਆ ਸੀ, ਖੋਪਰੀ ਲੱਥੀ ਦੇ ਬਾਵਜੂਦ ਕੋਈ ਦਵਾਈ ਨਹੀਂ, ਕੋਈ ਡਾਕਟਰੀ ਮਦਦ ਨਹੀਂ, 22 ਦਿਨ ਭਾਈ ਤਾਰੂ ਸਿੰਘ ਜੀ ਸਮਾਧੀ ਲਾ ਕੇ ਬੈਠੇ ਰਹੇ ਸੀ। ਜ਼ਕਰੀਏ ਨੂੰ ਨਰਕਾਂ ਵਿੱਚ ਪਾ ਕੇ ਫਿਰ ਆਪਣਾ ਸਰੀਰ ਤਿਆਗਿਆ, ਕਾਲ ਦਾ ਕੋਈ ਵੱਸ ਨਹੀਂ ਚੱਲਦਾ। ਐਸੀਆਂ ਬੇਅੰਤ ਉਦਾਹਰਨਾਂ ਹਨ ਗੁਰਸਿੱਖੀ ਦੇ ਇਤਿਹਾਸ ਅੰਦਰ। ਬਹਾਦਰ ਬਾਬਾ ਬਿਧੀ ਚੰਦ ਜੀ ਦੇ ਸੋ ਸੰਪਰਦਾ, ਬਿਧੀ ਚੰਦੀਆਂ ਨਿਹੰਗ ਸਿੰਘ ਰੁਕੀਆਂ ਲਾਡਲੀਆਂ ਫੌਜਾਂ, ਅੱਜ ਕੱਲ ਬਾਬਾ ਦਇਆ ਸਿੰਘ ਜੀ ਤੇ ਸੰਪਰਦਾ ਦੇ ਜਥੇਦਾਰ ਨੇ, ਤਿਨ੍ਹਾਂ ਦੇ ਸਤਿਕਾਰਯੋਗ ਪਿਤਾ ਬਾਬਾ ਸੋਹਣ ਸਿੰਘ ਜੀ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਮਹਾਂਪੁਰਖ ਸਨ ਔਰ ਦਮਦਮੇ ਟਕਸਾਲ ਦੇ 13ਵੇਂ ਜਥੇਦਾਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਆਪ ਜੀ ਦਾ ਅਥਾਹ ਪਿਆਰ ਸੀ। ਮਹਾਂਪੁਰਖ ਆਪ ਜੀ ਦਾ ਬੜਾ ਸਤਿਕਾਰ ਕਰਿਆ ਕਰਦੇ ਸਨ ਤੇ ਜਿਸ ਵਕਤ ਬਾਬਾ ਸੋਹਣ ਸਿੰਘ ਜੀ ਦਾ ਅੰਤਮ ਸਮਾਂ ਆਇਆ, ਸਰੀਰ ਤਿਆਗਣ ਦੀ ਤਿਆਰੀ ਕੀਤੀ, ਮਹਾਂਪੁਰਖ ਸੰਤ ਕਰਤਾਰ ਸਿੰਘ ਜੀ ਉਹਨਾਂ ਸਮਿਆਂ ਵਿੱਚ ਬੰਬਈ ਵਿਖੇ ਗੁਰਮਤ ਦਾ ਪ੍ਰਚਾਰ ਕਰ ਰਹੇ ਸਨ। ਉਥੋਂ ਅਚਾਨਕ ਹੀ ਕੁਝ ਸਿੰਘਾਂ ਨੂੰ ਮਹਾਂਪੁਰਖਾਂ ਨੇ ਰੇਲ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਔਰ ਬਚਨ ਕੀਤਾ ਕਿ ਸਿੱਧੇ ਸੁਰ ਸਿੰਘ ਬਾਬਾ ਸੋਹਣ ਸਿੰਘ ਜੀ ਦੇ ਪਾਸ ਪਹੁੰਚਣਾ। ਸੋ ਸਿੰਘ ਉੱਥੇ ਪਹੁੰਚ ਗਏ, ਉਪਰੰਤ ਮਹਾਂਪੁਰਖ ਆਪ ਜਹਾਜ਼ ਰਾਹੀਂ ਸੋ ਰਾਜਾ ਸੰਸੀ ਏਅਰਪੋਰਟ ਤੇ ਪਹੁੰਚੇ ਔਰ ਉਥੋਂ ਸਿੱਧੇ ਫੇਰ ਆਪ ਵੀ ਸੁਰ ਸਿੰਘ ਵਿਖੇ ਹੀ ਪਹੁੰਚ ਗਏ, ਜਾ ਕੇ ਬਾਬਾ ਸੋਹਣ ਸਿੰਘ ਜੀ ਦੇ ਨਾਲ ਮਿਲਾਪ ਹੋਇਆ। ਇੱਥੇ ਇੱਕ ਕੌਤਕ ਹੋਰ ਵੀ ਵਾਪਰਿਆ ਕਿ ਆਪਣੇ ਹਜ਼ੂਰੀ ਸੇਵਾਦਾਰ ਨੂੰ ਬੁਲਾ ਕੇ ਬਾਬਾ ਸੋਹਣ ਸਿੰਘ ਜੀ ਨੇ ਘੋੜਿਆਂ ਦੇ ਕੁਝ ਨੁਸਖੇ ਲਿਖਾਉਣੇ ਆਰੰਭ ਕਰ ਦਿੱਤੇ ਕਿ ਘੋੜੇ ਨੂੰ ਜੇ ਇਹ ਬਿਮਾਰੀ ਹੋਵੇ ਤੇ ਇਹ ਕਾੜਾ ਦੇਣਾ ਚਾਹੀਦਾ, ਜੇ ਇਹ ਰੋਗ ਹੋਵੇ ਤਾਂ ਆਹ ਦਵਾਈ ਦੇ ਕੇ ਘੋੜਾ ਅਰੋਗ ਹੋ ਜਾਂਦਾ। ਹੈਰਾਨ ਸਨ ਸੇਵਾਦਾਰ ਕਿ ਬਾਬਾ ਜੀ ਇਹ ਕਿਉਂ ਲਿਖਾ ਰਹੇ ਨੇ, ਪਰ ਅਸਲੀ ਭੇਦ ਨੂੰ ਜਾਣਦੇ ਨਹੀਂ। ਸ਼ਾਮ ਦਾ ਵਕਤ, ਸੰਤ ਕਰਤਾਰ ਸਿੰਘ ਜੀ ਖਾਲਸਾ ਸੁਰ ਸਿੰਘ ਪਹੁੰਚੇ, ਬਾਬਾ ਸੋਹਣ ਸਿੰਘ ਜੀ ਨੂੰ ਜਾ ਕੇ ਮਿਲੇ। ਮੁਸਕਰਾਉਂਦਿਆਂ ਹੋਇਆਂ ਬਾਬਾ ਸੋਹਣ ਸਿੰਘ ਨੇ ਬਚਨ ਕੀਤਾ, ਕਰਤਾਰ ਸਿੰਘ ਜੀ ਆ ਗਏ ਹੋ, ਤੁਹਾਨੂੰ ਹੀ ਉਡੀਕਦੇ ਸਾਂ, ਸਾਨੂੰ ਲੇਟ ਕਰ ਦਿੱਤਾ ਜੇ। ਸੋ ਐਸੇ ਬਚਨ ਹੋਏ, ਬਾਬਾ ਕਰਤਾਰ ਸਿੰਘ ਜੀ ਮੁਸਕਰਾ ਪਏ, ਮਹਾਂਪੁਰਖੋ ਹੁਣ ਆ ਗਿਆ ਹਾਂ ਜਿਵੇਂ ਤੁਹਾਡੀ ਰਜ਼ਾ। ਬਾਬਾ ਸੋਹਣ ਸਿੰਘ ਜੀ ਕਹਿਣ ਲੱਗੇ, ਜਾਣਾ ਤਾਂ ਹੁਣ ਸੀ, ਚਲੋ ਹੁਣ ਤੁਸੀਂ ਆਇਓ, ਕੁਝ ਗੱਲਾਂ ਵਾਹਿਗੁਰੂ ਦੇ ਦਰਬਾਰ ਦੀਆਂ, ਪਰਮੇਸ਼ਰ ਦੀ ਸਿਫਤ ਸਲਾਹ ਦੀਆਂ ਕਰ ਲਈਏ, ਹੁਣ ਸਵੇਰੇ ਹੀ ਜਾਵਾਂਗੇ। ਦੇਖੋ ਕਿੰਨਾ ਮੌਤ ਨੂੰ ਜਿੱਤਿਆ ਹੋਇਆ। ਜਾਣਾ ਤਾਂ ਹੁਣ ਸੀ, ਪਰ ਹੁਣ ਤੁਸੀਂ ਆਇਓ, ਪਰਮੇਸ਼ਰ ਦੀ ਸਿਫਤ ਸਲਾਹ ਰਲ ਮਿਲ ਕਰਦੇ ਹਾਂ, ਫਿਰ ਸਵੇਰੇ ਅੰਮ੍ਰਿਤ ਵੇਲੇ ਜਾਵਾਂਗੇ। ਦੋਨੋਂ ਮਹਾਂਪੁਰਖ ਬੈਠੇ ਬਚਨ ਬਿਲਾਸ ਕਰਦੇ ਨੇ। ਡਾਕਟਰ ਜਿਹੜਾ ਰੋਜ਼ਾਨਾ ਮਹਾਂਪੁਰਖਾਂ ਨੂੰ ਦਵਾਈ ਦੇਣ ਲਈ ਚੈੱਕ ਕਰਨ ਵਾਸਤੇ ਆਉਂਦਾ, ਉਹ ਆਇਆ। ਬਾਬਾ ਸੋਹਣ ਸਿੰਘ ਜੀ ਦੇ ਸਰੀਰ ਦੀ ਜਾਂਚ ਪਰਖ ਕੀਤੀ ਔਰ ਡਾਕਟਰ ਹੈਰਾਨ ਸੀ। ਕਹਿਣ ਲੱਗਾ ਕਿ ਸਾਡੇ ਡਾਕਟਰੀ ਗਿਆਨ ਮੁਤਾਬਕ ਕਿਸੇ ਵਿਅਕਤੀ ਨੂੰ ਮੁਰਦਾ ਕਰਾਰ ਦੇਣ ਲਈ ਜੋ ਜੋ ਸ਼ਰਤਾਂ ਚਾਹੀਦੀਆਂ ਨੇ ਉਹ ਸਾਰੀਆਂ ਹੀ ਪੂਰੀਆਂ ਨੇ। ਦਿਲ ਦੀ ਧੜਕਣ ਬੰਦ ਹੈ, ਨਬਜ਼ਾਂ ਖਲੋਤੀਆਂ ਹੋਈਆਂ ਨੇ, ਔਰ ਕਿਸੇ ਪ੍ਰਕਾਰ ਦੀ ਹਰਕਤ ਸਰੀਰ ਦੇ ਵਿੱਚ ਨਹੀਂ। ਸਾਡੀ ਡਾਕਟਰੀ ਭਾਸ਼ਾ ਵਿੱਚ ਤਾਂ ਇਹ ਮਰ ਚੁੱਕੇ ਨੇ, ਸਰੀਰ ਤਿਆਗ ਚੁੱਕੇ ਨੇ, ਅਗਾਂਹ ਇਹਨਾਂ ਦੀਆਂ ਇਹੀ ਜਾਣਨ। ਸਾਰੀ ਡਾਕਟਰੀ ਉੱਥੇ ਫੇਲ ਹੋ ਕੇ ਰਹਿ ਗਈ, ਮਹਾਂਪੁਰਖਾਂ ਦੇ ਸਰੀਰ ਦੇ ਸੋ ਐਸੇ ਕੌਤਕ ਵੇਖ ਵੇਖ ਸਭ ਅਸਚਰਜ ਰਹਿ ਗਏ ਸੀ। ਅੰਮ੍ਰਿਤ ਵੇਲੇ ਦਾ ਸਮਾਂ, ਉੱਠੇ, ਇਸ਼ਨਾਨ ਪਾਣੀ ਕੀਤਾ, ਨਿਤਨੇਮ ਕੀਤਾ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਦੇ ਅੱਗੇ ਸੀਸ ਨਿਵਾਇਆ, ਉੱਥੇ ਹੀ ਚਾਦਰਾ ਲੈ ਬਿਰਾਜ ਗਏ ਔਰ ਕੀਰਤਨ ਸੁਣਦਿਆਂ ਸੁਣਦਿਆਂ ਆਪਣਾ ਸਰੀਰਕ ਚੋਲਾ ਤਿਆਗ ਬ੍ਰਹਮ ਵਿੱਚ ਲੀਨ ਹੋ ਗਏ। ਇੰਨੀ ਮਹਾਨ ਅਵਸਥਾ ਗੁਰਮੁਖਾਂ ਪਿਆਰਿਆਂ ਦੀ ਕਾਲਿਆ ਕਾ ਕਿਸ਼ ਨਾ ਵਸਾਏ, ਕਾਲ ਦਾ ਕੋਈ ਵੱਸ ਹੀ ਨਹੀਂ ਚੱਲਦਾ। ਮਹਾਂਪੁਰਖ ਸਰੀਰ ਤਿਆਗ ਗਏ ਸਨ। ਸੋ ਉਧਰੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਤੋਂ ਕੁਝ ਸਿੰਘ ਆ ਰਹੇ ਸੀ। ਉਹਨਾਂ ਸਮਿਆਂ ਵਿੱਚ ਅੱਜ ਵਰਗੇ ਟੈਲੀਫੋਨ ਦੀ ਤਾਂ ਕੋਈ ਸਹੂਲਤ ਨਹੀਂ ਸੀ ਹੋਇਆ ਕਰਦੀ। ਉਹ ਆ ਰਹੇ ਸਨ, ਉਹ ਪਹੁੰਚੇ, ਆ ਕੇ ਪਤਾ ਲੱਗਾ ਕਿ ਬਾਬਾ ਸੋਹਣ ਸਿੰਘ ਜੀ ਅਕਾਲ ਚਲਾਣਾ ਕਰ ਗਏ ਨੇ। ਬੜਾ ਪਸ਼ਚਾਤਾਪ ਕਰਨ ਲੱਗੇ, ਕਹਿੰਦੇ ਅਸੀਂ ਤਾਂ ਲੇਟ ਹੋ ਗਏ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰੂ ਕੇ ਘੋੜੇ ਜੋ ਹਨ ਉਹ ਬਿਮਾਰ ਹੋ ਗਏ ਨੇ, ਅਸੀਂ ਤਾਂ ਉਹਨਾਂ ਕੋਲੋਂ ਦਵਾਈਆਂ ਪੁੱਛਣ ਆਏ ਸਾਂ, ਕਿਉਂਕਿ ਉਹ ਚੰਗੇ ਮਾਹਿਰ ਸਨ। ਸਿੰਘ ਹੈਰਾਨ ਹੋ ਗਏ, ਤਾਂ ਹੀ ਮਹਾਂਪੁਰਖ ਲਿਖਾ ਰਹੇ ਸੀ। ਦੇਖੋ ਕੋਈ ਫੋਨ ਨਹੀਂ, ਕੋਈ ਚਿੱਠੀ ਪੱਤਰ ਨਹੀਂ। ਮੋਹ ਸਿੰਘ ਕਹਿਣ ਲੱਗੇ, ਲੋ ਤੁਸੀਂ ਜੋ ਪੁੱਛਣ ਆਏ ਸੀ ਉਹ ਮਹਾਂਪੁਰਖ ਪਹਿਲਾਂ ਹੀ ਦੱਸ ਗਏ ਨੇ। ਹੈਰਾਨੀ ਦੀ ਹੱਦ ਨਾ ਰਹੀ ਸਾਰਿਆਂ ਦੀ ਕਿ ਦੇਖੋ ਅੰਤਰ ਜਾਮਤਾ ਰਾਹੀਂ ਜਾਣ ਲਿਆ ਕਿ ਸਿੰਘ ਜੋ ਹਨ ਘੋੜਿਆਂ ਦਾ ਇਲਾਜ ਪੁੱਛਣ ਲਈ ਆ ਰਹੇ ਨੇ। ਕਾਲਿਆ ਕਾ ਕਿਸ਼ਨਾ ਵਸਾਏ, ਕਾਲ ਦਾ ਕੋਈ ਵੱਸ ਨਹੀਂ। ਡਾਕਟਰੀ ਭਾਸ਼ਾ ਮੁਤਾਬਕ ਸਰੀਰ ਜੋ ਹੈ ਉਹ ਮੁਰਦਾ ਹੋ ਚੁੱਕਾ ਹੈ, ਪਰ ਬੈਠੇ ਬਚਨ ਬਿਲਾਸ ਕਰ ਰਹੇ ਸੀ, ਮੁਸਕਰਾ ਰਹੇ ਸੀ। ਸੋ ਇਉਂ ਜਿਹੜੇ ਗੁਰੂ ਕੀ ਸੇਵਾ ਦੇ ਵਿੱਚ ਲੱਗੇ ਨੇ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਚਿੱਤ ਦੀ ਬਿਰਤੀ ਨੂੰ ਜੋੜਿਆ ਹੈ, ਉਹਨਾਂ ਉੱਪਰ ਕਾਲ ਦਾ ਵੀ ਕੋਈ ਵੱਸ ਨਹੀਂ ਚੱਲ ਸਕਦਾ। ਨਾ ਕਾਲ ਚੱਕਰ ਅਧੀਨ ਜੰਮਦੇ ਨੇ ਨਾ ਮਰਦੇ ਨੇ, ਬਲਕਿ ਗੁਰਮੁਖ ਆਵੈ ਜਾਏ ਨਿਸ਼ੰਗ। ਨਿਸ਼ੰਕ ਆਪਣੀ ਇੱਛਾ ਅਨੁਸਾਰ ਹੀ ਪਰ ਉਪਕਾਰ ਵਾਸਤੇ ਦੁਨੀਆਂ ਤੇ ਆਉਂਦੇ ਹਨ ਔਰ ਆਪਣੀ ਸਵੈ ਇੱਛਾ ਮੁਤਾਬਕ ਹੀ ਇਸ ਸੰਸਾਰ ਤੋਂ ਜਾਂਦੇ ਹਨ। ਹਰ ਸੇਤੀ ਮਨ ਰਵ ਰਹਿਆ। ਸ਼ਰਧਾ ਭਾਵਨਾ ਦੇ ਨਾਲ ਜੋ ਪ੍ਰੇਮੀ ਗੁਰੂ ਕੀ ਸੇਵਾ ਦੇ ਵਿੱਚ ਲੱਗਾ ਹੈ, ਉਹਦਾ ਮਨ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕ ਮਿੱਕ ਹੋ ਰਿਹਾ ਹੈ, ਪਰਮੇਸ਼ਰ ਦੇ ਨਾਲ ਮਨ ਰੰਗੀਜਿਆ ਗਿਆ, ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦਿਆਂ ਹੋਇਆਂ ਪਰਮੇਸ਼ਰ ਦੀ ਪ੍ਰੀਤ ਹਿਰਦੇ ਵਿੱਚ ਪਰਪੱਕ ਹੋਈ, ਸੱਚੇ ਰਹਿਆ ਸਮਾਈ। ਤੇ ਉਹ ਗੁਰਸਿੱਖ ਪਿਆਰਾ ਫਿਰ ਸੱਚੇ ਅਕਾਲ ਪੁਰਖ ਵਾਹਿਗੁਰੂ ਵਿੱਚ ਹੀ ਸਮਾ ਰਿਹਾ ਹੈ, ਪਰਮੇਸ਼ਰ ਦੇ ਨਾਲ ਉਹ ਇੱਕ ਮਿੱਕ ਅਭੇਦ ਹੋ ਜਾਂਦਾ ਹੈ। ਨਾਨਕ ਹਉ ਬਲਿਹਾਰੀ ਤਿੰਨ ਕਉ। ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਜੋ ਚੱਲਣ ਸਤਿਗੁਰ ਭਾਏ। ਜੋ ਗੁਰਸਿੱਖ ਪਿਆਰੇ ਸਤਿਗੁਰਾਂ ਦੇ ਭਾਏ ਪ੍ਰੇਮ ਵਿੱਚ ਚੱਲਦੇ ਨੇ, ਭਾਏ ਭਾਣੇ ਵਿੱਚ ਚੱਲਦੇ ਨੇ, ਗੁਰੂ ਕੀ ਰਜ਼ਾ ਵਿੱਚ, ਗੁਰੂ ਕੇ ਹੁਕਮ ਵਿੱਚ, ਗੁਰੂ ਕੀ ਆਗਿਆ ਵਿੱਚ ਚੱਲਦੇ ਨੇ, ਸਤਿਗੁਰ ਦੇ ਚਰਨਾਂ ਨਾਲ ਪ੍ਰੇਮ ਕਰਦਿਆਂ ਹੋਇਆਂ, ਐਸੇ ਗੁਰਸਿੱਖਾਂ ਪਿਆਰਿਆਂ ਗੁਰੂ ਕੀ ਸੇਵਾਦਾਰਾਂ ਸ਼ਰਧਾਲੂਆਂ ਤੋਂ ਮੈਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਮਹੱਲਾ ਤੀਜਾ। ਅਗਲੇ ਸਲੋਕ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਮੁਖਾਂ ਦੀ ਹਾਲਤ ਦਾ ਵਰਣਨ ਕਰਦੇ ਹਨ। ਬਿਨ ਸ਼ਬਦ ਸੁਧ ਨਾ ਹੋਵਈ। ਗੁਰੂ ਕੇ ਸ਼ਬਦ ਤੋਂ ਬਿਨਾਂ ਹਿਰਦਾ ਸ਼ੁੱਧ ਨਹੀਂ ਹੋ ਸਕਦਾ। ਗੁਰੂ ਕੇ ਉਪਦੇਸ਼ ਤੋਂ ਬਿਨਾਂ ਹਿਰਦੇ ਨੂੰ ਸੁੱਧ ਸੋਝੀ ਨਹੀਂ ਹੋ ਸਕਦੀ, ਗਿਆਨ ਹਾਸਲ ਨਹੀਂ ਹੋ ਸਕਦਾ, ਹਿਰਦਾ ਸ਼ੁੱਧ ਨਹੀਂ ਹੋ ਸਕਦਾ, ਨਿਰਮਲ ਨਹੀਂ ਹੋ ਸਕਦਾ ਗੁਰੂ ਕੇ ਸ਼ਬਦ ਗੁਰੂ ਉਪਦੇਸ਼ ਤੋਂ ਬਿਨਾਂ। ਜੇ ਅਨੇਕ ਕਰੈ ਸੀਗਾਰ, ਭਾਵੇਂ ਜੇ ਅਨੇਕ ਪ੍ਰਕਾਰ ਦੇ ਸਾਧਨਾ ਰੂਪੀ ਸ਼ਿੰਗਾਰ ਵੀ ਕਰ ਲਵੇ, ਜਿਵੇਂ ਕੋਈ ਇਸਤਰੀ ਅਨੇਕ ਪ੍ਰਕਾਰ ਦੇ ਸ਼ਿੰਗਾਰ ਤਾਂ ਸਰੀਰ ਦੇ ਕਰ ਲਵੇ, ਹਾਰ ਸ਼ਿੰਗਾਰ ਸਾਰੇ ਲਗਾ ਲਵੇ, ਪਰ ਪਤੀ ਦੀ ਪ੍ਰਸੰਨਤਾ ਉਸ ਉੱਪਰ ਨਹੀਂ, ਜਾਂ ਉਸ ਦੇ ਆਪਣੇ ਮਨ ਵਿੱਚ ਪਤੀ ਦਾ ਸੱਚਾ ਪ੍ਰੇਮ ਨਹੀਂ, ਤਾਂ ਉਹ ਲਾਏ ਹਾਰ ਸ਼ਿੰਗਾਰ ਕਿਹੜੇ ਕੰਮ, ਵਿਅਰਥ ਹਨ। ਸੋ ਇਸੇ ਤਰ੍ਹਾਂ ਸਾਧਨਾ ਰੂਪੀ ਸ਼ਿੰਗਾਰ ਜਿੰਨੇ ਮਰਜ਼ੀ ਕਰ ਲਏ, ਜਲਧਾਰੇ ਕਰ ਲਏ, ਧੂਣੀਆਂ ਤਾ ਲਈਆਂ, ਤੀਰਥ ਇਸ਼ਨਾਨ ਕਰ ਲਏ, ਪੁੰਨ ਦਾਨ ਕਰ ਲਏ, ਅਨੇਕਾਂ ਕਰਮਾਂ ਧਰਮਾਂ ਸਾਧਨਾ ਰੂਪੀ ਸ਼ਿੰਗਾਰ ਭਾਵੇਂ ਜਿੰਨੇ ਮਰਜ਼ੀ ਕਰ ਲਏ ਆਤਮਾ ਦੇ, ਪਰ ਗੁਰੂ ਕੇ ਸ਼ਬਦ ਤੋਂ ਬਿਨਾਂ ਸੋਝੀ ਨਹੀਂ, ਗੁਰੂ ਕੇ ਸ਼ਬਦ ਉਪਦੇਸ਼ ਤੋਂ ਬਿਨਾਂ ਗਿਆਨ ਨਹੀਂ, ਗੁਰੂ ਕੇ ਸ਼ਬਦ ਤੋਂ ਬਿਨਾਂ ਹਿਰਦਾ ਜੋ ਹੈ ਸ਼ੁੱਧ ਨਹੀਂ ਹੁੰਦਾ, ਨਿਰਮਲ ਉੱਜਲ ਨਹੀਂ ਹੋ ਸਕਦਾ। ਪਿਰ ਕੀ ਸਾਰ ਨਾ ਜਾਣਈ, ਜੋ ਇਸਤਰੀ ਆਪਣੇ ਪਿਰ ਪਤੀ ਦੀ ਸਾਰਤਾ ਨਹੀਂ ਜਾਣਦੀ, ਕਦਰ ਨਹੀਂ ਜਾਣਦੀ, ਹੁਕਮ ਆਗਿਆ ਵਿੱਚ ਨਹੀਂ ਰਹਿੰਦੀ, ਸੇਵਾ ਨਹੀਂ ਕਰਦੀ, ਦੂਜੈ ਭਾਏ ਪਿਆਰ, ਦਵੈਤ ਭਾਵਨਾ ਦੇ ਵਿੱਚ ਹੀ ਜਿਸ ਦਾ ਪਿਆਰ ਹੈ, ਜਾਂ ਪਰਪੁਰਖੇ ਨਾਲ ਪਿਆਰ ਵਾਲੀ ਭੈੜੀ ਹਾਲਤ ਜੀਵਨ ਦੀ ਬਣੀ ਹੈ, ਸਾ ਕੁਸੁੱਧ ਸਾ ਕੁਲੱਖਣੀ। ਸਤਿਗੁਰੂ ਜੀ ਫਰਮਾਉਂਦੇ ਹਨ ਸਾ ਕੁਸੁੱਧ, ਉਹ ਕੁਸ਼ੁੱਧ ਖੋਟੀ ਹੈ, ਬਹੁਤ ਖੋਟੀ ਮਤ ਵਾਲੀ, ਅਪਵਿੱਤਰ ਹਿਰਦੇ ਵਾਲੀ ਹੈ, ਸਾ ਕੁਲੱਖਣੀ ਖੋਟੇ ਲੱਖਣਾ ਵਾਲੀ ਕੁਲਹਿਣੀ ਹੈ, ਨਾਨਕ ਨਾਰੀ ਵਿੱਚ ਕੁਨਾਰ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਨਾਰੀਆਂ ਵਿੱਚੋਂ ਕੁਨਾਰੀ ਹੈ, ਖੋਟੀ ਨਾਰੀ ਹੈ, ਪਤੀ ਦਾ ਪ੍ਰੇਮ ਹਿਰਦੇ ਵਿੱਚ ਨਹੀਂ, ਔਰ ਵਿਭਚਾਰਾਂ ਦੀ ਇੱਛਾ ਪਰ ਪੁਰਖਿਆਂ ਨਾਲ ਪਿਆਰ ਵਾਲੀ ਹਾਲਤ, ਦਵੈਤ ਭਾਵਨਾ ਵਿੱਚ ਪ੍ਰੇਮ ਹੈ, ਖੋਟੀ ਹੈ, ਕੁਲੱਖਣੀ ਹੈ, ਔਰ ਉਲਟੀ ਮਤ ਵਾਲੀ ਹੈ, ਬਹੁਤ ਅਪਵਿੱਤਰ ਹੈ, ਔਰ ਇਉਂ ਸਦਾ ਸਦਾ ਫਿਰ ਉਹ ਜਮਾਂ ਦੇ ਵਸ ਪੈ ਕੇ ਦੁੱਖ ਭੋਗਣ ਵਾਲੀ ਬਣਦੀ ਹੈ। ਇਸੇ ਤਰ੍ਹਾਂ ਜਿਹੜੀ ਜੀਵ ਆਤਮਾ ਰੂਪ ਇਸਤਰੀ ਪਿਰਕੀ ਸਾਰ ਨਾ ਜਾਣਈ, ਪਿਰ ਪਤੀ ਰੂਪ ਅਕਾਲ ਪੁਰਖ ਵਾਹਿਗੁਰੂ ਦੀ ਸਾਰ ਨੂੰ ਨਹੀਂ ਜਾਣਦੀ, ਗੁਰੂ ਕੇ ਲੜ ਜੋ ਜੀਵ ਆਤਮਾ ਨਹੀਂ ਲੱਗਦੀ, ਦੂਜੈ ਭਾਏ ਪਿਆਰ, ਦਵੈਤ ਭਾਵਨਾ ਦੇ ਵਿੱਚ ਹੀ ਪਿਆਰ ਲੱਗਾ ਹੈ, ਜਿਵੇਂ ਵਿਭਚਾਰਨ ਇਸਤਰੀ ਪਰ ਪੁਰਖਾਂ ਦੀ ਕਾਮਨਾ ਕਰਦੀ ਹੈ, ਇਵੇਂ ਵਿਭਚਾਰ ਹੈ ਗੁਰੂ ਕੇ ਸਿੱਖ ਲਈ ਕਿ ਸਤਿਗੁਰਾਂ ਦਾ ਦਰ ਛੱਡ ਕੇ ਕਿਸੇ ਹੋਰ ਦੀ ਆਸ ਰੱਖਣੀ, ਕਿਸੇ ਹੋਰ ਦੀ ਪੂਜਾ ਕਰਨੀ, ਹੋਰ ਕਿਸੇ ਦੀ ਆਰਾਧਨਾ ਕਰਨੀ। ਇਉਂ ਦੈਵਦੈਤ ਭਾਵਨਾ ਵਿੱਚ ਪਿਆਰ ਹੈ, ਗੁਰੂ ਕੀ ਸਾਰ ਨਹੀਂ, ਗੁਰੂ ਕੀ ਕਦਰ ਨਹੀਂ, ਗੁਰੂ ਕੇ ਹੁਕਮ ਦੀ ਪਾਲਣਾ ਨਹੀਂ, ਸਾ ਕੁਸੁੱਧ, ਉਹ ਜਿਹੜੀ ਜੀਵ ਆਤਮਾ ਹੈ ਕੁਸੁੱਧ ਮੈਲੀ ਹੈ, ਸ਼ੁੱਧ ਨਹੀਂ ਹੈ, ਮੈਲੀ ਹੈ ਉਹ ਜੀਵ ਆਤਮਾ, ਸਾ ਕੁਲੱਖਣੀ ਖੋਟੇ ਲੱਛਣਾ ਵਾਲੀ ਹੈ, ਨਾਨਕ ਨਾਰੀ ਵਿੱਚ ਕੁਨਾਰ। ਹਜ਼ੂਰ ਫਰਮਾਉਂਦੇ ਨੇ ਕਿ ਸਮੂਹ ਜੀਵ ਆਤਮਾ ਵਿੱਚੋਂ ਬਹੁਤੀ ਖੋਟੀ ਜੀਵ ਆਤਮਾ ਹੈ, ਉਹ ਬਹੁਤੀ ਉਲਟੀ ਮਤ ਵਾਲੀ ਹੈ, ਅਪਵਿੱਤਰ ਹੈ, ਜਿਹੜੀ ਗੁਰੂ ਕੇ ਸ਼ਬਦ ਤੋਂ ਹੀਣੀ ਹੈ, ਗੁਰੂ ਕੀ ਸਿੱਖਿਆ ਤੋਂ ਹੀਣੀ ਹੈ, ਔਰ ਗੁਰੂ ਕੇ ਲੜ ਨਹੀਂ ਲੱਗੀ ਹੋਈ। ਪੌੜੀ ਸੋਠ ਰਾਗ ਦੀ ਵਾਰ ਦੀ ਪੌੜੀ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਹਨ, ਇਉਂ ਬੇਨਤੀਆਂ ਕਰੀਏ ਵਾਹਿਗੁਰੂ ਦੇ ਦਰ ਤੇ, ਹਰ ਹਰ ਆਪਣੀ ਦਇਆ ਕਰ, ਹੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ, ਹੇ ਸਾਰਿਆਂ ਦੇ ਦੁੱਖਾਂ ਨੂੰ ਹਰਨ ਵਾਲੇ, ਨਾਸ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ, ਮੈਂ ਗਰੀਬ ਉੱਪਰ ਦਾਸ ਉੱਪਰ ਆਪਣੀ ਦਇਆ ਕਰ, ਦਇਆ ਕਰੋ, ਆਪਣੀ ਮਿਹਰ ਕਰੋ, ਤਰਸ ਕਰੋ। ਹਰ ਬੋਲੀ ਬੈਣੀ, ਬੈਣ ਦਾ ਅਰਥ ਹੈ ਬਚਨ, ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਆਪ ਜੀ ਦੇ ਹੀ ਬਚਨ ਬੋਲਾਂ, ਆਪ ਜੀ ਦੀ ਹੀ ਸਿਫਤ ਸਲਾਹ ਕਰਾਂ, ਬਾਣੀ ਪੜਾਂ, ਜੋ ਬਾਣੀ ਰੂਪ ਆਪ ਜੀ ਦੇ ਬਚਨ ਹਨ ਉਹੀ ਆਪਣੀ ਰਸਨਾ ਤੋਂ ਆਪਣੇ ਮੁੱਖ ਥੀ ਮੈਂ ਬੋਲਣਾ ਕਰਾਂ। ਹਰ ਨਾਮ ਧਿਆਈ ਹਰ ਉਚਰਾ, ਹਿਰਦੇ ਵਿੱਚ ਵੀ ਹੇ ਵਾਹਿਗੁਰੂ ਮੈਂ ਆਪ ਜੀ ਦੇ ਪਾਵਨ ਨਾਮ ਦਾ ਹੀ ਧਿਆਨ ਵਸਾਵਾਂ, ਨਾਮ ਨੂੰ ਹੀ ਧਿਆਵਾਂ, ਹਰ ਉਚਰਾ ਰਸਨਾ ਦੇ ਨਾਲ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੇ ਨਾਮ ਦਾ ਹੀ ਉਚਾਰਨ ਕਰਾਂ। ਹਰ ਲਾਹਾ ਲੈਣੀ, ਇਉਂ ਹਰੀ ਪਰਮੇਸ਼ਰ ਦਾ ਨਾਮ ਰੂਪੀ ਲਾਹਾ ਮੈਂ ਆਪਣੇ ਜੀਵਨ ਅੰਦਰ ਲੈ ਲਵਾਂ, ਮੇਰੇ ਤੇ ਇਹ ਕਿਰਪਾ ਕਰੋ, ਇਹ ਬਖਸ਼ਿਸ਼ ਕਰੋ। ਹਿਰਦੇ ਵਿੱਚ ਵੀ ਆਪ ਜੀ ਦਾ ਧਿਆਨ ਹੋਵੇ, ਰਸਨਾ ਤੇ ਵੀ ਆਪ ਜੀ ਦੇ ਨਾਮ ਦਾ ਜਾਪ ਹੋਵੇ, ਔਰ ਮੂੰਹੋਂ ਆਪ ਜੀ ਦੀ ਬਾਣੀ ਰੂਪੀ ਬਚਨ ਬੋਲਾਂ, ਬਾਣੀ ਪੜਾਂ, ਸਿਫਤ ਸਲਾਹ ਰੂਪੀ ਬਚਨ ਬੋਲਾਂ, ਇਉਂ ਜੀਵਨ ਦਾ ਲਾਹਾ ਪ੍ਰਾਪਤ ਕਰ ਲਵਾਂ, ਇਹ ਮੇਰੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ। ਜੋ ਜਪਦੇ ਹਰ ਹਰ ਦਿਨ ਸਰਾਤ, ਜੋ ਗੁਰਮੁਖ ਪਿਆਰੇ ਦਿਨ ਰਾਤ ਹਰ ਵਕਤ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਜਪਦੇ ਨੇ, ਜੋ ਦਿਨ ਦੇ ਵਕਤ ਸਦਾ ਪਰਮੇਸ਼ਰ ਦੇ ਸਿਮਰਨ ਵਿੱਚ ਲੀਨ ਹਨ, ਰਾਤ ਵੀ ਜਿਨ੍ਹਾਂ ਦੀ ਬਿਰਤੀ ਵਾਹਿਗੁਰੂ ਦੇ ਸਿਮਰਨ ਵਿੱਚ ਲੱਗੀ ਹੈ, ਇਉਂ ਦਿਨ ਰਾਤ ਜੋ ਗੁਰਮੁਖ ਪਿਆਰੇ ਹਰੀ ਪਰਮੇਸ਼ਰ ਦਾ ਜਾਪ ਕਰਦੇ ਹਨ, ਤਿਨ ਹਉ ਕੁਰਬੈਣੀ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਵਾਰ ਨੇ ਬਲਹਾਰ ਨੇ ਜਾਂਦਾ ਹਾਂ। ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ, ਤਿਨਾ ਕਹਿ ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ, ਤਿਨਾ ਕਹਿ ਹਾਓ, ਸਦ ਕੁਰਬਾਨੈ ਜਾਓ। ਬਲਹਾਰ ਜਾਵਾਂ ਉਹਨਾਂ ਤੋਂ ਜੋ ਦਿਨ ਰਾਤ ਪਰਮੇਸ਼ਰ ਦਾ ਨਾਮ ਜਪਦੇ ਹਨ, ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ, ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਮੇਰੇ ਪਿਆਰੇ ਸਤਿਗੁਰਾਂ ਦੀ ਅਰਾਧਨਾ ਕੀਤੀ ਹੈ, ਹਿਰਦੇ ਵਿੱਚ ਅਰਾਧਿਆ ਹੈ, ਗੁਰੂ ਕੀ ਸੇਵਾ ਕੀਤੀ ਹੈ, ਸਿਮਰਨ ਵਿੱਚ ਲੀਨ ਹੋਏ ਨੇ, ਸਤਿਗੁਰਾਂ ਦੇ ਚਰਣਾਂ ਦੇ ਨਾਲ ਚਿੱਤ ਦੀ ਪ੍ਰੀਤ ਜੋੜ ਕੇ ਜਿਨ੍ਹਾਂ ਨੇ ਸਤਿਗੁਰਾਂ ਨੂੰ ਅਰਾਧਿਆ ਹੈ, ਤਿੰਨ ਜਨ ਦੇਖਾ ਨੈਣੀ, ਮੇਰੀ ਭਾਵਨਾ ਹੈ ਕਿ ਉਹਨਾਂ ਜਨਾ ਉਹਨਾਂ ਪਿਆਰਿਆਂ ਨੂੰ ਆਪਣੇ ਨੇਤਰਾਂ ਨਾਲ ਤੱਕਾਂ, ਉਹਨਾਂ ਦੇ ਦਰਸ਼ਨ ਦਾਰੇ ਕਰਾਂ, ਜਿਨ੍ਹਾਂ ਅਰਾਧਿਆ ਹੈ ਮੇਰੇ ਸਤਿਗੁਰੂ ਜੀ ਨੂੰ, ਜਿਨ੍ਹਾਂ ਨੇ ਗੁਰੂ ਕੀ ਪ੍ਰਸੰਨਤਾ ਹਾਸਲ ਕੀਤੀ ਹੈ, ਉਹਨਾਂ ਨੂੰ ਆਪਣੀਆਂ ਅੱਖਾਂ ਨਾਲ ਤੱਕਾਂ, ਦਰਸ਼ਨ ਦਾਰੇ ਕਰਾਂ, ਕਿਉਂਕਿ ਆਵੈ ਸਾਹਿਬ ਚਿੱਤ ਤੇਰਿਆ ਭਗਤਾਂ ਡਿੱਠਿਆ, ਮਨ ਕੀ ਕੱਟਿਆ ਮੈਲ ਸਾਧ ਸੰਗ ਉੱਠਿਆ। ਵਾਹਿਗੁਰੂ ਦੇ ਪਿਆਰਿਆਂ ਦੇ ਦਰਸ਼ਨ ਕਰਨ ਨਾਲ ਵਾਹਿਗੁਰੂ ਚੇਤੇ ਆਉਂਦਾ ਹੈ, ਔਰ ਉਹਨਾਂ ਦੇ ਦਰਸ਼ਨ ਕਰਨ ਨਾਲ ਪਵਿੱਤਰ ਆਤਮਾ ਵਾਲੇ ਜੋ ਗੁਰਸਿੱਖ ਪਿਆਰੇ ਨੇ, ਉਹਨਾਂ ਦੇ ਦਰਸ਼ਨਾਂ ਸਦਕਾ ਆਪਣੀਆਂ ਵੀ ਅੱਖਾਂ ਪਵਿੱਤਰ ਹੁੰਦੀਆਂ, ਦੇਹੀ ਨਿਰਮਲ ਹੁੰਦੀ ਹੈ। ਸੋ ਉਹਨਾਂ ਗੁਰਮੁਖਾਂ ਦੇ ਦਰਸ਼ਨ ਦਾਰੇ ਕਰਾਂ, ਇਹੀ ਤਾਂ ਗੁਰਸਿੱਖ ਦੀ ਅਰਦਾਸ ਹੈ, ਨਿਤ ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਮਹਾਰਾਜ, ਐਸੇ ਆਪਣੇ ਗੁਰਮੁਖਾਂ ਪਿਆਰਿਆਂ ਦੀ ਸੰਗਤ, ਉਹਨਾਂ ਦੇ ਦਰਸ਼ਨ ਦਾਰ ਹੀ ਬਖਸ਼ਿਸ਼ ਕਰੋ। ਹਉ ਵਾਰਿਆ ਆਪਣੇ ਗੁਰੂ ਕਉ, ਮੈਂ ਆਪਣੇ ਗੁਰੂ ਤੋਂ ਵਾਰਨੇ ਹਾਂ, ਕੁਰਬਾਨ ਹਾਂ, ਬਲਹਾਰ ਹਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ, ਜਿਨ੍ਹਾਂ ਸਤਿਗੁਰਾਂ ਨੇ ਮੇਰਾ ਹਰੀ ਪਰਮੇਸ਼ਰ ਰੂਪੀ ਸੱਜਣ, ਜੋ ਸੈਣੀ ਪਿਆਰਾ ਹੈ, ਉਹ ਪਿਆਰਾ ਮੇਰਾ ਹਰੀ ਪਰਮੇਸ਼ਰ ਰੂਪੀ ਸੱਜਣ ਮੈਨੂੰ ਮੇਲ ਦਿੱਤਾ, ਉਸ ਵਾਹਿਗੁਰੂ ਦਾ ਮਿਲਾਪ ਹਾਸਲ ਕਰਵਾ ਦਿੱਤਾ, ਐਸੇ ਸਤਿਗੁਰਾਂ ਤੋਂ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਕਤ ਮੋਹੇ ਤਾਰੈ। ਜੈਸਾ ਸਤਿਗੁਰ ਸੁਣੀ ਦਾ ਤੈਸੂ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ, ਹਰ ਨਾਮੋ ਮੰਤਰ ਦੜਾਇਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਾਇਆ ਸੰਜੋਗ, ਪਿਆਰਾ ਸੱਜਣ ਹਰੀ ਅਕਾਲ ਪੁਰਖ, ਜਿਨ੍ਹਾਂ ਸਤਿਗੁਰਾਂ ਮਿਲਾ ਦਿੱਤਾ, ਉਹਨਾਂ ਤੋਂ ਕੁਰਬਾਨ ਬਲਿਹਾਰ ਵਾਰਨੇ ਜਾਂਦਾ ਹਾਂ। ਇਹ ਪਾਵਨ ਪਵਿੱਤਰ ਉਪਦੇਸ਼ ਗੁਰੂ ਗਰੀਬ ਨਿਵਾਸ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ। ਹਜ਼ੂਰ ਮਿਹਰ ਕਰਨ, ਅਸੀਂ ਮਨ ਮਤਾਂ ਔਰ ਅਨ ਮਤਾਂ ਦਾ ਤਿਆਗ ਕਰ, ਗੁਰਮਤ ਦੇ ਧਾਰਨੀ ਬਣੀਏ, ਗੁਰ ਚਰਨਾਂ ਨਾਲ ਪ੍ਰੀਤ ਜੋੜੀਏ, ਗੁਰੂ ਕੀ ਸੇਵਾ ਔਰ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਕਰ ਸਕੀਏ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ ਲਈ। ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿੰਨ ਜਨ ਦੇਖਾ ਨੈਣੀ, ਹਉ ਵਾਰਿਆ ਆਪਣੇ ਗੁਰੂ ਕਉ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।